संत हो बन जिया नाम गोविंद का, ऐसी खेप हमारी हर के नाम के व्यापारी हीरा हाथ चढ़िया निर्मोलक छूट गई संसारी हीरा हाथ चढ़िया निर्मोलक छूट गई संसारी बन जारन राम की तेरा नाम वखर वपार जी मैं बन जारन राम की तेरा नाम वखर वपार नाम वखर वखार जी मैं बन जारन राम की तेरा नाम वखर वखार जी मैं बन जारन राम की तेरा नाम वखर तेरा नाम वखर वपार जी 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 राम की तेरा नाम वखर वपार जी मैं बन जारन राम की तेरा नाम वखर वपार जी हरनी होवा बन बसा कंद मूल चुन खाओ हरनी होवा बन बसा कंद मूल चुन खाओ जी हरनी होवा कंद मूल चुन खाओ हरनी होवा बन बसा कंद मूल चुन खाओ गुर पर साधी मेरा सहु मिले वार वार हम जाओ जियो गोर पर साथी मेरा सहु मिले वार वार हम जाओ जियो वार वार हम जाओ जियो बार बार हो जाऊंगी ओ मैं बन जाऊंगी तेरा नाम रख रो बाबूजी मैं बन जाऊंगी तेरा नाम रख रो बाबूजी
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 मैं बन जाऊं राम की तेरा नाम रख रो बाबूजी
मैं बन जाऊं राम की तेरा नाम रख रो बाबूजी
सहज शब्द विचार
कोकिल हुआ अब बसा सहज शब्द विचार
गोर पर साथी मेरा सहु मिले दर्शन रूप अपार
गोर पर आए मेरा सहु मिले दर्शन रूप अपार
हाथी सहज सुबाए मेरा सहु मिले दर्शन रूप अपार
सहज सुबाए मेरा सहु मिले दर्शन रूप अपार
दर्शन रूप अपार
दर्शन रूप अपार
वाहिगुरु दर्शन रूप अपार
दर्शन रूप अपार
मैं बन जाऊंगा तेरा नाम रख रो बाबार जी
मैं बन जाऊं राम की तेरा नाम रख रो बाबार जी
मैं बन जाऊं राम की तेरा नाम रख रो बाबार जी
मैं बन जाऊं राम की तेरा नाम रख रो बाबार जी
तेरा नाम रख रो बाबार जी
तेरा नाम रख रो बाबार जी तेरा नाम बखर बापार जी
वाहिगुरु मैं बन जाऊं राम की तेरा नाम बखर बापार जी
मैं बन जाऊं तेरा नाम बखर बापार जी
वाह
मछली हो जल बसा जी जंत सब सा उर्वार पा तेरा शोभ से
जुड़ो जुड़ो सारे
उर्वार पा शोभ से हो मिलोगी बासा नांगन होवा नांगन होवा धर बसा शब्द बसे पौजाए नानक सदा सुहागणी जिन ज्योति जोत समाए नानक सदा सुहागणी जिन ज्योति जो ज्योति जोत समाए
वाहगुरु 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 संगत की आवाज संगत जपो जी वाहगुरु गाजके भैनों वाहेगुरु 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 सारे हाजरी लगाओ जुड़ो जुड़ो सारे वाहगुरु 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 वाहगुरु
Guru,
सहज शब्द बीचा सहज सुभाए मेरा सहो मिले दर्शन रूप अपा मछली हुआ जल बसा जी जंत सब सा उर्वार पार मेरा सहो बसे हम मिलोंगी बहत सा जी मछली हुआ जल बसा मोहे मछली तुम नी तुझ बिन क्यों सरे मोहे मछली तुम नी तुझ बिन क्यों सरे मोहे मछली तुम नी तुझ बिन मोहे मछली तुम नी तुझ बिन क्यों सरे मोहे जा त्रिप तुम हो त्रिप तो मुख परे मोहे जा त्रिप तुम हो त्रिप तो मुख परे मोहे जा त्रिप तुम तो मुख पर मोहे त्रिक तुम त्रिक तो मुख पर मोहे मछली तुम तुझ बिन क्यों सर मोहे मछली तुम तुझ क्यों सर मोहे मछली तुम तुझ बिन क्यों सर
वाहगुरु
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 नानक सदा सुहागनी नानक सदा सुहागनी दिन ज्योति ज्योत सुमाए
नानक सदा सुहागनी दिन ज्योति ज्योत समाए
नानक सदा सुहागनी दिन ज्योति ज्योत सुमाए
नानक सदा सुहागनी दिन ज्योति ज्योत समाए
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 आज मैं बंजार राम की तेरा नाम बखर वफार
मैं बंजार राम की तेरा नाम बखर वफारू जी
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 मैं बंजार तेरा नाम बखर वफारू
मैं बंजारन राम की तेरा नाम बखर वफारू
वाहू मैं बंजारन राम की तेरा नाम बखर वफारू
मैं बंजारन राम की तेरा नाम बखर
सो आवन वाली संगत नूं बेनती है गुरु साहब जी नूं नमस्कार करके सो प्यार दे नाल जिथे जिथे जगह मिलदी सजो आओ आपां भाई साहब जी पासों गुरमत दीआं विचारां हरी जस कीर्तन सरवण करिए जी वाहिगुरु जी का खालसा वाहिगुरु जी की फतेह
ਚੱਲ ਕੇ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹਾਂ। ਬਹੁਤ ਟਿਕਾ ਬਣਾ ਕੇ ਬੈਠਣ ਦਾ ਯਤਨ ਕਰੀਏ, ਮਨ ਬਿਰਤੀ ਇਕਾਗਰ ਕਰਕੇ ਥੋੜਾ ਚਿਰ ਲਾਹਾ ਲਈਏ। ਗਰਮੀ ਦਾ ਮੌਸਮ ਹੈ, ਅੱਤ ਦੀ ਗਰਮੀ ਪੈ ਰਹੀ ਹੈ, ਹਰ ਚੀਜ਼ ਤਪ ਰਹੀ ਹੈ। ਜੇ ਠੰਡਾ ਹੈ ਤੇ ਗੁਰੂ ਬਾਬਾ ਜੀ ਦੀ ਸੰਗਤ, ਸਤਿਗੁਰੂ ਜੀ ਦਾ ਨਾਮ, ਸਤਿਗੁਰੂ ਜੀ ਦੀ ਬਾਣੀ, ਜਿਸ ਨੂੰ ਸੁਣ ਸਮਝ ਕੇ ਮਨ ਨੂੰ ਠੰਡ ਮਹਿਸੂਸ ਹੁੰਦੀ ਹੈ, ਆਨੰਦ ਬਣਦਾ ਹੈ। ਇਸ ਕਰਕੇ ਢਿੱਲ ਨਾ ਕਰੋ, ਆਰਾਮ ਨਾਲ ਇੱਕ ਸੁਰ ਹੋ ਕੇ ਸਾਰੇ ਪੜੀਏ। ਕੋਈ ਰਸਨਾ ਵਾਂਝੀ ਨਾ ਰਵੇ। ਪਹਿਲੇ ਹਿੱਸੇ ਵਿੱਚ ਦਾਸ ਬੋਲਦਾ ਹੈ, ਦੂਸਰੇ ਹਿੱਸੇ ਵਿੱਚ ਸਭ ਭਾਈ ਵੀਰ ਬੋਲੋ, ਤੀਸਰੇ ਹਿੱਸੇ ਵਿੱਚ ਸਭ ਭੈਣਾਂ ਵੀ ਗੱਜ ਕੇ ਪੜੋ। ਆਉਣ ਵਾਲੀਆਂ ਸੰਗਤਿਆਂ ਨੂੰ ਰਸਤੇ ਚ ਭਾਈ ਜਾਇਓ, ਜਿੱਥੇ ਬੈਠੇ ਹੋ ਬਾਕੀ ਅੱਗੇ ਅੱਗੇ ਨਾ ਹੋਇਓ। ਜਿਹੜੇ ਸੁਣਨ ਵਾਲੇ ਨੇ ਉਹ ਬੈਠਣ, ਜਿਨ੍ਹਾਂ ਨੇ ਚਲੇ ਜਾਣਾ ਮੱਥਾ ਟੇਕ ਕੇ ਪ੍ਰਸ਼ਾਦਾ ਪਾਣੀ ਛੱਕ ਕੇ। ਰਾਹਗੀਰ ਬਹੁਤ ਰੁਕਦੇ ਨੇ, ਬਹੁਤ ਲੋਕ ਰਾਹਗੀਰ ਹਨ, ਰਾਹ ਜਾਂਦੇ ਰੁਕੇ ਮੱਥਾ ਟੇਕਿਆ ਪ੍ਰਸ਼ਾਦਾ ਛਕਿਆ। ਪਰ ਰਾਹਗੀਰਾਂ ਦੇ ਵਿੱਚ ਬਹੁਤ ਸਾਰੇ ਸਤਸੰਗੀ ਹਨ, ਜਿਹੜੇ ਸਤਸੰਗਤ ਕਰਨ ਵਾਸਤੇ ਸੁਣਨ ਸਮਝਣ ਵਾਸਤੇ ਆਉਂਦੇ ਹਨ, ਆਪਣੇ ਜੀਵਨ ਦੀ ਜਨਮ ਦੀ ਸਫਲਤਾ ਵਾਸਤੇ ਆਉਂਦੇ ਹਨ। ਸੋ ਜਿਹੜੇ ਰਾਹਗੀਰ ਹਨ, ਨਮਸਕਾਰ ਕਰਕੇ ਲੰਮੇ ਫੈਂਡੇ ਹੁੰਦੇ ਹਨ, ਟਾਈਮ ਵੀ ਇੰਨਾ ਜ਼ਿਆਦਾ ਨਹੀਂ ਹੁੰਦਾ, ਉਹ ਮੱਥਾ ਟੇਕ ਕੇ ਨਮਸਕਾਰ ਕਰਕੇ ਬਾਹਰੋਂ ਹੀ ਚਲੇ ਜਾਣ। ਬਾਕੀ ਜਿਹੜੇ ਸਤਸੰਗੀ ਹਨ ਉਹ ਟਕਾ ਨਾਲ ਬੈਠੋ ਤੇ ਰਲ ਮਿਲ ਕੇ ਬੋਲੋ। ਪਰ ਪੁਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ, ਪਰ ਉਪਕਾਰੀ ਆਏ, ਪਰ ਉਪਕਾਰੀ ਆਏ, ਪਰ ਉਪਕਾਰੀ ਪਰਉਪਕਾਰੀ ਆਏ, ਜਨ ਪਰਉਪਕਾਰੀ ਆਏ, ਪਰਉਪਕਾਰੀ ਆਏ, ਤੇਰੇ ਜਨ ਪਰਉਪਕਾਰੀ ਆਏ, ਪਰਉਪਕਾਰੀ ਆਏ। ਪਰਉਪਕਾਰੀ ਆਏ, ਜਨ ਪਰਉਪਕਾਰੀ, ਪਰਉਪਕਾਰੀ ਆਏ, ਜਨ ਪਰਉਪਕਾਰੀ ਆਏ, ਪਰਉਪਕਾਰੀ ਆਏ, ਜਨ ਪਰਉਪਕਾਰੀ ਆਏ, ਪਰਉਪਕਾਰੀ ਆਏ, ਜਨ ਪਰਉਪਕਾਰੀ ਆਏ। ਜਨ ਪਰਉਪਕਾਰੀ ਆਏ, ਜਨ ਪਰਉਪਕਾਰੀ ਆਏ, ਜਨ ਪਰਉਪਕਾਰੀ ਆਏ, ਜਨ ਪਰਉਪਕਾਰੀ ਆਏ, ਸਾਰੇ ਬੋਲੋ ਜਨ ਪਰਉਪਕਾਰੀ, ਜਨ ਪਰਉਪਕਾਰੀ, ਜਨ ਪਰਉਪਕਾਰੀ, ਪਰਉਪਕਾਰੀ ਆਏ ਤੇਰੇ ਜਨ ਪਰਉਪਕਾਰੀ ਆਏ, ਪਰਉਪਕਾਰੀ ਆਏ, ਜਨ ਪਰਉਪਕਾਰੀ ਆਏ, ਪਰਉਪਕਾਰੀ ਆਏ, ਪਰਉਪਕਾਰੀ ਆਏ। ਪਾਗ ਛੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ ਪ੍ਰਵਾਨ ਗਣੀ ਸੀ ਇਹ ਆਏ ਸਫਲ ਤਿਨਾ ਕੇ ਕੰਮ ਮੇਰੇ ਰਾਮ ਹਰ ਜਨ ਕੈ ਹਉ ਬਲ ਜਾਈ ਕੇਸਾਂ ਕਾ ਕਰ ਚਬਰ ਟੁਲਾਵਾਂ ਚਰਨ ਧੂੜ ਮੁਖ ਲਾਈ ਜਨਮ ਮਰਨ ਦੋਹੁ ਮਹਿ ਨਾਹੀ ਜਨ ਪਰ ਪੁਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਨ ਮਲਾਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਪਰਉਪਕਾਰੀ ਆਏ ਜਨ ਪਰਉਪਕਾਰੀ ਆਏ ਪਰਉਪਕਾਰੀ ਆਏ ਪਰਉਪਕਾਰੀ ਜਨ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਪਰ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਪੜੋ ਸਾਰੇ ਪਰ ਉਪਕਾਰੀ ਜਨਮ ਮਰਨ ਦੋਹੁ ਮਹਿ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਨ ਮਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸ ਕੇ ਸੇ ਤਿੰਨ ਜਾਤੇ ਪੱਖਾ ਫੇਰੀ ਪਾਣੀ ਧੋਵਾਂ ਹਰ ਜਨ ਕੈ ਪੀਸਣ ਪੀਸ ਕਮਾਵਾਂ ਨਾਨਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾਂ ਸੱਚਾ ਅਮਰ ਸੱਚੀ ਹੈ ਪਾਤਸ਼ਾਹੀ ਰੱਬਾ ਤੇਰੇ ਪਿਆਰਿਆਂ ਦੀ ਸੱਚਾ ਅਮਰ ਸੱਚੀ ਹੈ ਪਾਤਸ਼ਾਹੀ ਰੱਬਾ ਤੇਰੇ ਪਿਆਰਿਆਂ ਰੱਬਾ ਤੇਰੇ ਸਾਰੇ ਪੜੋ
ਪਾਤਸ਼ਾਹ ਅਮਰ ਸੱਚੀ ਹੈ ਪਾਤਸ਼ਾਹੀ ਸੱਚੀ ਹੈ ਪਾਤਸ਼ਾਹੀ ਰੱਬਾ ਤੇਰੇ ਪਿਆਰਿਆਂ ਦੀ ਸੱਚਾ ਅਮਰ ਸੱਚੀ ਹੈ ਪਾਤਸ਼ਾਹੀ ਰੱਬਾ ਤੇਰੇ ਪਿਆਰਿਆਂ ਦੀ ਰੱਬਾ ਤੇਰੇ ਪਿਆਰਿਆਂ ਸੱਚਾ ਸਾਰੇ ਪੜਿਆ ਕਰੋ ਭੈਣਾ ਬੋਲੋ ਰੱਬਾ ਤੇਰੇ ਪਿਆਰਿਆਂ ਦੀ ਮਰਨ ਤੂੰ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਚੋਂ ਲੈਣ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਾਰੇ ਹਾਜ਼ਰੀ ਭਰ ਰਹੇ ਹਾਂ ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਗਰਮੀ ਨਹੀਂ ਅੱਤ ਦੀ ਗਰਮੀ ਪੈ ਰਹੀ ਹੈ ਕੁਝ ਦਿਨ ਮੀਂਹ ਪੈਂਦਾ ਹੈ ਥੋੜਾ ਜਿਹਾ ਮੌਸਮ ਬਦਲਦਾ ਹੈ ਫਿਰ ਗਰਮੀ ਆ ਜਾਂਦੀ ਹੈ ਕਿਉਂਕਿ ਰੁੱਤ ਗਰਮੀ ਦੀ ਹੈ ਮੌਸਮ ਗਰਮੀ ਦਾ ਹੈ ਇਸੇ ਤਰ੍ਹਾਂ ਠੰਡ ਦਾ ਮੌਸਮ ਆਉਂਦਾ ਹੈ ਜਦੋਂ ਸਰਦੀ ਦਾ ਮੌਸਮ ਹੁੰਦਾ ਹੈ ਉਦੋਂ ਠੰਡ ਹੀ ਹੁੰਦੀ ਹੈ ਕਦੇ ਕਦੇ ਸੂਰਜ ਚੜ੍ਹਦਾ ਹੈ ਪੋਹ ਦੇ ਮਹੀਨੇ ਇੱਕ ਅੱਧਾ ਦਿਨ ਥੋੜਾ ਜਿਹਾ ਸੇਕ ਜਿਹਾ ਹੁੰਦਾ ਮੁੜ ਕੇ ਫਿਰ ਠੰਡ ਆ ਜਾਂਦੀ ਏਦਾਂ ਹੀ ਮਨੁੱਖਾਂ ਦੇ ਬੰਦਿਆਂ ਦੇ ਸੁਭਾਅ ਨੇ ਕਈ ਅੰਦਰੋਂ ਤਪਦੇ ਨੇ ਬਚਪਨ ਤੋਂ ਐਸੇ ਤਪਣ ਲੱਗੇ ਨੇ ਤਪਦੇ ਹੀ ਰਹਿੰਦੇ ਹੈ ਉਹਨਾਂ ਦੀ ਜ਼ਿੰਦਗੀ 'ਚ ਮਾੜੀ ਮੋਟੀ ਠੰਡ ਹੀ ਪੈਂਦੀ ਹੈ ਬਰਸਾਤ ਮਾੜੀ ਮੋਟੀ ਹੋਈ ਹੁੰਦੀ ਹੈ ਜਿਵੇਂ ਬਰਸਾਤ ਆਈ ਇੱਕ ਅੱਧਾ ਦਿਨ ਸ਼ਾਂਤੀ ਬਣੀ ਮਾੜੀ ਮੋਟੀ ਜੀ ਸ਼ਾਂਤੀ ਬਣਦੀ ਹੈ ਜਿਵੇਂ ਗਰਮੀ ਦੇ ਵਿੱਚ ਹੁਣ ਮੀਂਹ ਪੈ ਜਾਏ ਮਾੜੀ ਮੋਟੀ ਤੇ ਠੰਡ ਪਏਗੀ ਇੱਕ ਦੋ ਦਿਨ ਫਿਰ ਉਹੀ ਹਾਲ ਹੋ ਜਾਂਦਾ ਇਸੇ ਤਰ੍ਹਾਂ ਕਈਆਂ ਦਾ ਸੁਭਾਅ ਹੀ ਬੜਾ ਠੰਡਾ ਔਰ ਸਹੀ ਠੀਕ ਹੁੰਦਾ ਹੈ ਕਈਆਂ ਵਿੱਚ ਥੋੜੇ ਦਿਨ ਬਦਲਾਵ ਆਏਗਾ ਦੋ ਦਿਨ ਚਾਰ ਦਿਨ ਦਸ ਦਿਨ ਫਿਰ ਉਹ ਆਪਣਾ ਸੁਭਾਅ ਪੱਕ ਫੜ ਲੈਂਦੇ ਨੇ ਜਿਹੜਾ ਪੁਰਾਣਾ ਸੁਭਾਅ ਹੈ ਨਾ ਪੱਕਿਆ ਹੋਇਆ ਪੁਰਾਣੀਆਂ ਆਦਤਾਂ ਬਣੀਆਂ ਨੇ ਜਿਹੜੀਆਂ ਫਿਰ ਉਹੀ ਫੜ ਲੈਣਾ ਸੰਗਤ ਵਿੱਚ ਲਿਆਓ ਦੀਵਾਨ 'ਚ ਲਿਆਓ ਦੋ ਚਾਰ ਦਿਨ ਸੰਗਤ ਕਰਨਗੇ ਮਨ ਬਦਲੇਗਾ ਹੁਣ ਜੇ ਮੌਸਮ ਤੇ ਗਰਮੀ ਦਾ ਹੀ ਹੈ ਨਾ ਦੋ ਚਾਰ ਦਿਨ ਬੱਦਲਾਂ ਕਰਕੇ ਥੋੜੀ ਠੰਡ ਹੋਈ ਸੀ ਬੰਦੇ ਦਾ ਆਪਣਾ ਮੌਸਮ ਤੇ ਭੈੜਾ ਹੀ ਹੈ ਮਨ ਦਾ ਉਹ ਤੇ ਕਿਸੇ ਦੀ ਸੰਗਤ ਵਿੱਚ ਜਾਣ ਕਰਕੇ ਦੋ ਚਾਰ ਦਿਨ ਠੀਕ ਹੋ ਗਿਆ ਸੀ ਦੋ ਚਾਰ ਦਿਨ ਵਾਸਤੇ ਠੀਕ ਠੀਕ ਫੀਲ ਕਰਦਾ ਹੈ ਬੜਾ ਵਧੀਆ ਬੜਾ ਵਧੀਆ ਪਰ ਆਪਣੇ ਮਨ ਦਾ ਮੌਸਮ ਠੀਕ ਥੋੜਾ ਉਹ ਤੇ ਉਹ ਅਗਲੇ ਦਾ ਅਸਰ ਹੈ ਜਿਵੇਂ ਬੱਦਲਾਂ ਦਾ ਥੋੜੇ ਦਿਨ ਦਾ ਅਸਰ ਹੈ ਉਦਾਂ ਤੇ ਮੌਸਮ ਗਰਮੀ ਹੈ ਇਸੇ ਤਰ੍ਹਾਂ ਮਨ ਦਾ ਮੌਸਮ ਠੀਕ ਕਰਨਾ ਚਾਹੀਦਾ ਹੈ ਕਿ ਆਪਣੇ ਆਪ ਨੂੰ ਇੰਨਾ ਕੁ ਠੀਕ ਤੇ ਵਧੀਆ ਕਰ ਲਈਏ ਬਾਹਰ ਜੋ ਮਰਜ਼ੀ ਹੁੰਦਾ ਰਹੇ ਅੰਦਰ ਸਾਡੇ ਹਮੇਸ਼ਾ ਠੰਡ ਵਰਤਦੀ ਰਹੇ ਸਕੂਨ ਬਣਿਆ ਰਹੇ ਮਨ ਟਿਕਿਆ ਰਹੇ ਔਰ ਇਹ ਤਦੇ ਹੀ ਪੋਸੀਬਲ ਹੋ ਸਕਦਾ ਹੈ ਜੇ ਮਨ ਸ਼ੁੱਧ ਹੋਇਆ ਮਨ ਸਾਫ ਹੋਇਆ ਮੈਲੇ ਮਨ ਕਦੇ ਟਿਕ ਨਹੀਂ ਸਕਦੇ ਮੈਲਾ ਮਨ ਕਦੇ ਸ਼ਾਂਤ ਨਹੀਂ ਹੋ ਸਕਦਾ ਸ਼ਾਂਤ ਕਰਨ ਵਾਸਤੇ ਮਨ ਦੀ ਮੈਲ ਲਾਉਣੀ ਬੜੀ ਲਾਜ਼ਮੀ ਹੁੰਦੀ ਹੈ ਜਿੰਨਾ ਮਨ ਮੈਲਾ ਹੋਏਗਾ ਉਨਾ ਪਟਕੇਗਾ ਉਨਾ ਦੁਖੀ ਹੋਏਗਾ ਉਹਨੇ ਪੜਦੇ ਪਾਏਗਾ ਉਨੀਆਂ ਗੇਮਾਂ ਖੇਡੇਗਾ ਉਨਾ ਦੋਗਲਾ ਹੋਏਗਾ ਉਨਾ ਸਟ੍ਰੈਸ 'ਚ ਹੋਏਗਾ ਬੰਦਾ ਸਹੀ ਹੈ ਸਹੀ ਕੰਮ ਕਰਦਾ ਉਹਨੂੰ ਡਰਨ ਦੀ ਲੋੜ ਨਹੀਂ ਉਹਨੂੰ ਪੜਦੇ ਪਾਉਣ ਦੀ ਲੋੜ ਨਹੀਂ ਉਹਨੂੰ ਗੇਮਾਂ ਖੇਡਣ ਦੀ ਲੋੜ ਨਹੀਂ ਗੇਮ ਖੇਡਣੀ ਮਤਲਬ ਇੱਕ ਤੇ ਹੁੰਦਾ ਨਾ ਨਿਆਣੇ ਗੇਮ ਖੇਡਦੇ ਆ ਇੱਕ ਗੇਮਾਂ ਹੁੰਦੀਆਂ ਨੇ, ਕ੍ਰਿਕਟ ਦੇ ਮੈਚ ਹੁੰਦੇ ਨੇ, ਗੇਮਾਂ ਚੱਲ ਰਹੀਆਂ, ਵਾਲੀਬਾਲ ਬੱਚੇ ਖੇਡਦੇ ਨੇ, ਫੁੱਟਬਾਲ ਖੇਡਦੇ ਨੇ, ਇੱਕ ਇਹ ਗੇਮਾਂ ਨੇ, ਪਰ ਕਈ ਬੰਦੇ ਸਾਰੀ ਜ਼ਿੰਦਗੀ ਗੇਮਾਂ ਹੀ ਖੇਡਦੇ ਰਹਿੰਦੇ ਨੇ, ਉਹ ਗੇਮਾਂ ਹੋਰ ਖੇਡਦੇ, ਉਹਨੂੰ ਢਾ ਦਈਏ, ਉਹਨੂੰ ਚੱਕ ਲਈਏ, ਉਹਨੂੰ ਸਿੱਟ ਦਈਏ, ਉਹਨੂੰ ਦੱਬ ਦਈਏ, ਇਹ ਗੇਮਾਂ ਹੀ ਖੇਡਦੇ ਰਹਿੰਦੇ। ਫਲਾਣੇ ਦਾ ਬੇੜਾ ਕਿਵੇਂ ਬਣਾਉਣਾ, ਰਿਸ਼ਤੇਦਾਰੀਆਂ ਵਿੱਚ ਬੰਦੇ ਤੁਸੀਂ ਵੇਖੇ ਹੋਣਗੇ ਬੜੀਆਂ ਗੇਮਾਂ ਖੇਡਦੇ, ਕਿਵੇਂ ਨਾ ਕਿਵੇਂ ਫਲਾਣੇ ਨੂੰ ਅੱਗੇ ਕਰਨਾ, ਫਲਾਣੇ ਨੂੰ ਪਿੱਛੇ ਕਰਨਾ, ਫਲਾਣੇ ਨੂੰ ਐਂ ਕਰਨਾ, ਗੇਮਾਂ ਖੇਡਣ ਵਾਲੇ ਬੰਦੇ ਹੁੰਦੇ ਹੈ। ਤੇ ਜਿਹੜਾ ਬੰਦਾ ਗੇਮਾਂ ਖੇਡਦਾ ਹੈ, ਇਹ ਗੇਮਾਂ ਖੇਡਣ ਦੀ ਲੋੜ ਹੀ ਦੋਗਲੇ ਬੰਦੇ ਨੂੰ, ਮੈਲੇ ਬੰਦੇ ਨੂੰ ਪੈਂਦੀ ਹੈ। ਜਿਹੜਾ ਬੰਦਾ ਸਹੀ ਹੈ ਉਹਨੂੰ ਗੇਮਾਂ ਕਿਉਂ ਖੇਡਣੀਆਂ ਪੈਂਦੀਆਂ, ਉਹਦਾ ਵੈਸੇ ਹੀ ਇੱਜ਼ਤ ਮਾਣ ਸਤਿਕਾਰ ਹੁੰਦਾ ਹੈ, ਲੋੜ ਹੀ ਨਹੀਂ ਪੈਂਦੀ ਕੁਛ ਕਰਨ। ਜਿੰਨਾ ਮਨ ਸ਼ੁੱਧ ਹੋਏਗਾ, ਜਿੰਨਾ ਮਨ ਸਾਫ਼ ਹੋਏਗਾ, ਉਹਨਾਂ ਟਿਕਿਆ ਹੋਇਆ ਮਨ ਹੁੰਦਾ ਹੈ। ਤਾਂ ਕਰਕੇ ਆਪਣੇ ਮਨ ਨੂੰ ਸ਼ੁੱਧ ਤੇ ਨਿਰਮਲ ਕਰਨ ਤੇ ਯਤਨ ਕਰਨਾ ਚਾਹੀਦਾ ਹੈ। ਮਨ ਸ਼ੁੱਧ ਹੋਇਆ, ਮਨ ਸਾਫ਼ ਹੋਇਆ, ਖੁਦ ਹੀ ਪਰਮਾਤਮ ਰੂਪ ਬਣ ਜਾਂਦਾ ਹੈ। ਮਨ ਪਰਮਾਤਮਾ ਦੀ ਅੰਸ਼ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਮਨ ਪਰਮਾਤਮ ਸਰੂਪ ਹੈ, ਮਨ ਰੱਬ ਦਾ ਰੂਪ ਹੈ। ਇਹਨੂੰ ਜੇ ਸ਼ੁੱਧ ਕਰ ਲਈਏ, ਸਾਫ਼ ਕਰ ਲਈਏ ਤੇ ਰੱਬ ਬਣ ਜਾਂਦਾ ਹੈ। ਮਸਲਾ ਇਹ ਹੈ ਕਿ ਮੈਲ ਬੜੀ ਹੈ ਅੰਦਰ, ਹਰ ਵੇਲੇ ਤੜਫਣਾ ਲੱਗੀ ਰਹਿੰਦੀ ਹੈ। ਇਸੇ ਕਰਕੇ ਅਰਦਾਸ ਕਰਦੇ ਹਾਂ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉੱਭਰੇ ਤੇ ਟੈਲੇ ਹੋ ਉਬਾਰ। ਜਗਤ ਜਲ ਰਿਹਾ ਹੈ, ਜਗਤ ਜਲ ਰਿਹਾ, ਬਾਹਰਲਾ ਜਗਤ ਨਹੀਂ, ਮੇਰੇ ਅੰਦਰਲਾ ਜਗਤ ਜਲ ਰਿਹਾ ਹੈ। ਹਰ ਬੰਦਾ ਅੰਦਰੋਂ ਸੜ ਬਲ ਰਿਹਾ ਹੈ, ਜਲ ਰਿਹਾ, ਤੇ ਜਗਤ ਸਾਡਾ ਜਗਤ ਤੇ ਸਾਡਾ ਆਹੀ ਹੈ। ਸਾਰਾ ਜਗਤ ਠੰਡਾ ਹੋਣਾ ਬੜਾ ਔਖਾ ਹੈ, ਅੱਜ ਤੱਕ ਨਾ ਠੰਡਾ ਹੋਇਆ ਨਾ ਹੋਣਾ। ਬਾਹਰਲੇ ਜਗਤ ਦੀ ਗੱਲ ਨਹੀਂ ਵੀ ਸਾਰਾ ਜਗਤ ਠੰਡਾ ਹੋ ਜਾਵੇ, ਕਿਹਨੂੰ ਕਿਹਨੂੰ ਠੰਡਾ ਕਰਾਂਗੇ। ਅਰਦਾਸ ਕਰੀਦੀ ਹੈ ਜ਼ਰੂਰ ਕਿ ਸਭ ਦਾ ਭਲਾ ਹੋਵੇ, ਪਰ ਸਾਡਾ ਅੰਦਰਲਾ ਜਿਹੜਾ ਜਗਤ ਹੈ ਉਹ ਸੜ ਬਲ ਰਿਹਾ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਇਸੇ ਕਰਕੇ ਅਰਦਾਸ ਕੀਤੀ ਜਾਂਦੀ ਹੈ। ਆਓ ਸਾਰੇ ਕਰਦੇ ਹਾਂ ਰਲ ਕੇ, ਪਿਆਰੇ ਜੀ ਜਗਤ ਜਲੰਦਾ ਰੱਖ ਲੈ, ਪਿਆਰੇ ਜੀ ਜਗਤ ਜਲੰਦਾ ਰੱਖ ਲੈ, ਵਾਹਿਗੁਰੂ ਜਗਤ ਜਲੰਦਾ, ਵਾਹਿਗੁਰੂ ਜਗਤ ਜਲੰਦਾ ਰੱਖ ਲੈ, ਵਾਹਿਗੁਰੂ ਜਗਤ ਜਲੰਦਾ ਰੱਖ ਲੈ, ਵਾਹਿਗੁਰੂ ਜਗਤ ਜਲੰਦਾ ਰੱਖ ਲੈ। ਆਪਣੀ ਕਿਰਪਾ ਧਾਰ, ਪਿਆਰੇ
ਆਪਣੀ ਕਿਰਪਾ
ਧਾਰ,
ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ, ਵਾਹਿਗੁਰੂ ਕਿਰਪਾ ਧਾਰ,
ਕਿਰਪਾ ਧਾਰ, ਵਾਹਿਗੁਰੂ ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ,
ਵਾਹਿਗੁਰੂ ਜਗਤ ਜਲੰਦਾ ਰੱਖ ਲੈ ਵਾਹਿਗੁਰੂ ਜਗਤ ਜਲੰਦਾ ਰੱਖ ਲੈ ਤੇ ਬਾਹਰਲਾ ਜਗਤ ਹੈ ਉਹਦੇ ਵਾਸਤੇ ਵੀ ਬੇਨਤੀ ਕਰਨੀ ਹੈ ਸੜਦੇ ਬਲਦੇ ਸੰਸਾਰ ਚ ਠੰਡ ਪਵੇ ਪਰ ਇੱਕ ਜਗਤ ਉਹ ਹੈ ਜਿਹਦੇ ਅਸੀਂ ਮਾਲਕ ਹਾਂ ਜਿਹੜਾ ਸਾਡਾ ਅੰਦਰਲਾ ਜਗਤ ਹੈ ਇਹ ਵੀ ਤਪ ਰਿਹਾ ਜਿਹਨੂੰ ਅਸੀਂ ਕਹਿੰਦੇ ਹਾਂ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਕਰਮ ਇੰਦਰੇ ਸਾਡੇ ਗਿਆਨ ਇੰਦਰੇ ਸਾਡੇ ਪ੍ਰਾਣ ਇੰਦਰੇ ਮਨ ਬੁੱਧੀ ਸਤਾਰਾਂ ਤੱਤ ਮੰਨੇ ਹੈ ਸਤਾਰਾਂ ਤੱਤਾਂ ਦਾ ਸਰੀਰ ਇਹ ਬੇੜੇ ਚੜ ਜਾਏ ਤੇ ਵੀਰੋ ਭਰਾਵੋ ਭੈਣੋ ਬਾਹਰਲਾ ਤੇ ਚਲੋ ਜਦੋਂ ਹੋਣਾ ਹੋਣਾ ਹੈ ਅੰਦਰ ਵਾਲਾ ਸਾਡੇ ਕੰਟਰੋਲ ਚ ਹੋਣਾ ਚਾਹੀਦਾ ਹੈ ਹਰ ਉਹ ਯਤਨ ਕਰੋ ਜਿਹਦੇ ਕਰਕੇ ਮਨ ਠੰਡਾ ਰਵੇ ਸ਼ਾਂਤ ਰਵੇ ਤੇ ਹਰ ਉਹ ਯਤਨ ਛੱਡ ਦਿਓ ਹਰ ਉਹ ਕੰਮ ਛੱਡ ਦਿਓ ਜਿਹਦੇ ਨਾਲ ਅੰਦਰ ਤਪਦਾ ਹੈ ਹੁਣ ਇੱਥੇ ਸੁਣ ਰਹੇ ਹੋ ਮਨ ਗੋਟੀ ਠੰਡ ਪਏਗੀ ਹਰ ਰੋਜ਼ ਬੰਦਾ ਸੁਣਦਾ ਰਵੇ ਠੰਡ ਰਹਿੰਦੀ ਹੈ ਦੋ ਘੰਟੇ ਰੋਜ਼ ਗੱਡੀ ਚ ਆਉਂਦਿਆਂ ਜਾਂਦਿਆਂ ਦੀਵਾਨ ਸੁਣੇ ਸਤਸੰਗ ਸੁਣੇ ਕੋਈ ਚੰਗਾ ਚੰਗੇ ਵਿਚਾਰ ਸੁਣੇ ਕੋਈ ਧਾਰਮਿਕ ਚੰਗੇ ਵਿਚਾਰ ਸੁਣੇ ਬਾਣੀ ਸੁਣਦਾ ਰਵੇ ਆਪੇ ਹੀ ਠੰਡਾ ਰਹੇਗਾ ਦੁਨੀਆਂ ਦਾ ਗੰਦ ਮੰਦ ਸੁਣ ਕੇ ਦੁਨੀਆਂ ਭਰ ਦੀਆਂ ਰੀਲਾਂ ਵੇਖ ਕੇ ਦੁਨੀਆਂ ਭਰ ਦਾ ਖਲਾਰਾ ਵੇਖ ਕੇ ਫਿਰ ਅੰਦਰ ਸ਼ਾਂਤੀ ਕਿੱਥੇ ਆਉਂਦੀ ਜੇ ਘੰਟਾ ਸ਼ਾਂਤੀ ਆ ਸਕਦੀ ਹੈ ਸਾਰੀ ਜ਼ਿੰਦਗੀ ਲਈ ਵੀ ਆ ਸਕਦੀ ਹੈ ਸਾਰੀ ਜ਼ਿੰਦਗੀ ਲਈ ਸ਼ਾਂਤੀ ਆ ਸਕਦੀ ਹੈ ਪਰ ਉਹਦੇ ਵਾਸਤੇ ਫਿਰ ਸਾਰੇ ਪੁੱਠੇ ਸਿੱਧੇ ਕੰਮ ਛੱਡਣੇ ਪੈਣਗੇ ਜਿੰਨੇ ਗਲਤ ਪਾਸੇ ਧਿਆਨ ਜਾਂਦਾ ਸਭ ਛੱਡਣਾ ਪਊ ਧਿਆਨ ਇੱਧਰ ਲਾ ਕੇ ਰੱਖਣਾ ਪੈਣਾ ਹੈ ਧਿਆਨ ਆਪੇ ਸ਼ਾਂਤ ਰਹਿਣਾ ਸ਼ਾਂਤੀ ਦੇ ਸਮੁੰਦਰ ਵਾਲੇ ਪਾਸੇ ਧਿਆਨ ਲਾ ਕੇ ਰੱਖੀਏ ਸ਼ਾਂਤੀ ਦੇ ਮਾਲਕ ਸਤਿਗੁਰੂ ਵਾਲੇ ਪਾਸੇ ਧਿਆਨ ਲਾ ਕੇ ਰੱਖੋ ਮਨ ਆਪੇ ਸ਼ਾਂਤ ਰਹਿੰਦਾ ਠੰਡਾ ਰਹਿੰਦਾ ਤੇ ਜੇ ਭਟਕਾਉਣ ਵਾਲੇ ਹੀ ਸਾਰੇ ਕੰਮ ਕਰਾਂਗੇ ਫਿਰ ਤੇ ਭਟਕੇਗਾ ਹੀ ਭਾਈ ਜਦੋਂ ਸਾਰਾ ਦਿਨ ਅਸੀਂ ਰੀਲਾਂ ਹੀ ਵੇਖਦੇ ਰਹੋ ਪੁੱਠਾ ਸਿੱਧਾ ਸੁਣਦੇ ਰਹੋ ਪੁੱਠਾ ਸਿੱਧਾ ਬੋਲਦੇ ਰਹੋ ਗੱਲਾਂ ਪੁੱਠੀਆਂ ਸਿੱਧੀਆਂ ਕਰਦੇ ਰਹੋ ਫਿਰ ਉਹੋ ਜਿਹੇ ਬਣਾਂਗੇ ਇਸ ਕਰਕੇ ਸੰਗਤ ਕਰਨੀ ਬੜੀ ਜ਼ਰੂਰੀ ਹੈ ਮਨ ਠੰਡਾ ਰਵੇ ਤੇ ਕਮਾਲ ਦੀ ਗੱਲ ਇਹ ਹੈ ਕਿ ਸਿੱਖ ਅਸੀਂ ਉਹਨਾਂ ਦੇ ਹਾਂ ਬੱਚੇ ਅਸੀਂ ਉਹਨਾਂ ਦੇ ਹਾਂ ਜਿਹੜੇ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਠੰਡੇ ਰਹੇ ਹਨ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਕਿੰਨੇ ਠੰਡੇ ਰਹੇ ਮੈਂ ਥੋੜੇ ਦਿਨ ਪਹਿਲਾਂ ਦੀਵਾਨ ਸੀ ਤਲਵੰਡੀ ਪਾਈ ਉੱਥੇ ਤਿੰਨ ਘੰਟੇ ਸਾਢੇ ਤਿੰਨ ਘੰਟੇ ਦਾ ਦੀਵਾਨ ਲੱਗਾ ਉਹਦੇ ਵਿੱਚ ਫਿਰ ਪੂਰਾ ਇਤਿਹਾਸ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਦਾ ਸੁਣਾਇਆ ਕਿਵੇਂ ਸੱਚੇ ਪਾਤਸ਼ਾਹ ਜੀ ਨੂੰ ਤਸੀਹੇ ਦਿੱਤੇ ਗਏ ਕੀ ਕਾਰਨ ਹੋਏ ਕਿਉਂ ਜੈਲਸ ਹੋਈ ਕਿਉਂ ਈਰਖਾ ਹੋਈ ਇਹ ਜਿਹੜਾ ਬਚਨ ਹੈ ਜਨਮ ਮਰਨ ਦੁਹੂ ਮੈਂ ਨਾ ਹੀ ਜਨ ਪਰਉਪਕਾਰੀ ਆਏ ਭਲੇ ਦੇ ਕਾਰਜ ਕਰਨ ਵਾਲੇ ਪਰਉਪਕਾਰੀ ਦੁਨੀਆਂ ਵਿੱਚ ਆਉਂਦੇ ਨੇ ਤੇ ਜਿੱਥੇ ਪਰਉਪਕਾਰ ਦਾ ਕਾਰਜ ਕਰਦੇ ਨੇ ਜਿਨ੍ਹਾਂ ਜਿਨ੍ਹਾਂ ਤੇ ਪਰਉਪਕਾਰ ਹੋਏਗਾ ਉਹ ਧੰਨਵਾਦੀ ਵੀ ਹੋਣਗੇ ਸ਼ੁਕਰਾਨਾ ਵੀ ਕਰਨਗੇ ਤੇ ਜਦੋਂ ਸ਼ੁਕਰਾਨਾ ਹੋਏਗਾ ਜੈ ਜੈਕਾਰ ਹੋਏਗੀ ਫਿਰ ਵਿਰੋਧੀ ਵੀ ਹੋਣਗੇ ਭਾਈ ਜਦੋਂ ਕਿਸੇ ਦਾ ਭਲਾ ਕਰੋਗੇ ਅਗਲਾ ਤੁਹਾਡੀ ਸਿਫਤ ਸਲਾਹ ਕਰੇਗਾ ਤੁਹਾਡੀ ਵਡਿਆਈ ਕਰੇਗਾ ਤੇ ਜਿੱਥੇ ਵਡਿਆਈ ਹੋਏਗੀ ਜਿੱਥੇ ਸਿਫਤ ਸਲਾਹ ਤੁਹਾਡੀ ਹੋਏਗੀ ਉੱਥੇ ਵਿਰੋਧੀ ਵੀ ਪੈਦਾ ਹੋਣਗੇ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਐਸਾ ਪਰਉਪਕਾਰ ਸਮਾਜ ਤੇ ਕੀਤਾ ਦਰਬਾਰ ਸਾਹਿਬ ਦੀ ਰਚਨਾ ਪ੍ਰਕਾਸ਼ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਇਕੱਤਰ ਕੀਤੀ ਮਰਿਆਦਾਵਾਂ ਇੱਕ ਕੀਤੀਆਂ ਤੇਰ ਮੇਰ ਖਤਮ ਕੀਤੀ ਜਾਤ ਪਾਤ ਖਤਮ ਕੀਤੀ ਸਭ ਇਕੱਠੇ ਵਾ ਲਏ ਇੱਕੋ ਦਾ ਜਿਹੜਾ ਫਰਕ ਪਾਇਆ ਸੀ ਤੁਸੀਂ ਦੂਰ ਕਰ ਦਿੱਤਾ ਹੈ ਪਾਤਸ਼ਾਹ ਤੁਸੀਂ ਬੜੀ ਕਿਰਪਾ ਕੀਤੀ ਹੈ ਜਿੱਥੇ ਸੰਗਤਾਂ ਜੈ ਜੈਕਾਰ ਕਰਦੀਆਂ ਨੇ ਪਾਤਸ਼ਾਹ ਦੀ ਵਡਿਆਈ ਕਰਦੀਆਂ ਨੇ ਉੱਥੇ ਉਹ ਜਹਾਂਗੀਰ ਪਾਤਸ਼ਾਹ ਵਰਗੇ ਸੜਬਲ ਕੇ ਕੋਲੇ ਹੋ ਗਏ ਇੱਕ ਫਕੀਰ ਦੀ ਇੰਨੀ ਚੜ੍ਹਦੀ ਕਲਾ ਇੱਕ ਨਵਾਂ ਧਰਮ ਪੈਦਾ ਹੋ ਰਿਹਾ ਇਹ ਨਵਾਂ ਗਰੁੱਪ ਖੜਾ ਹੋ ਰਿਹਾ ਉੱਥੇ ਫਿਰ ਉਹਨਾਂ ਨੇ ਜੈਲਸ ਕਰਕੇ ਈਰਖਾ ਕਰਕੇ ਜਹਾਂਗੀਰ ਬਾਦਸ਼ਾਹ ਨੇ ਖੁਦ ਤੁਝ ਕੇ ਜਹਾਂਗੀਰੀ ਆਪਣੀ ਪੁਸਤਕ ਚ ਲਿਖਿਆ ਕਿ ਮੈਂ ਬੜਾ ਸੜ ਦੁਖੀ ਹੁੰਦਾ ਸੀ ਵੇਖ ਵੇਖ ਕੇ ਅਰਜਨ ਲਿਖਿਆ ਉਹਨੇ ਗੁਰੂ ਤੇ ਨਹੀਂ ਲਿਖਿਆ ਉਹਨੇ ਸਿੱਧਾ ਅਰਜਨ ਨਾਂ ਹੀ ਲਿਖਿਆ ਕਿ ਉਹ ਇੱਕ ਬੜੀ ਚੜ੍ਹਦੀ ਕਲਾ ਉਹਦੀ ਹੋ ਰਹੀ ਸੀ ਜੈ ਜੈਕਾਰ ਹੋ ਰਹੀ ਸੀ ਮੇਰੇ ਤੋਂ ਝੱਲੀ ਨਹੀਂ ਸੀ ਜਾਂਦੀ ਸਾੜਾ ਬੰਦੇ ਨੂੰ ਟਿਕਣ ਨਹੀਂ ਦਿੰਦਾ ਗੁਰਮੁਖੋ ਕਿਸੇ ਨਾਲ ਸਾੜ ਪਰ ਜਿਹੜੀ ਤੀਲੀ ਹੈ ਜਿਹੜੀ ਕਿਸੇ ਨੂੰ ਸਾੜਦੀ ਹੈ ਆਪਾਂ ਘਰਾਂ 'ਚ ਵੇਖਿਆ ਉਹ ਕਿਸੇ ਨੂੰ ਬਾਅਦ 'ਚ ਸਾੜਦੀ ਹੈ ਪਹਿਲਾਂ ਉਹਦਾ ਆਪਣਾ ਬੂਥਾ ਸੜਦਾ ਪਹਿਲਾਂ ਉਹ ਖੁਦ ਸੜਦੀ ਹੈ ਫੇਰ ਹੀ ਸਾੜਦੀ ਹੈ ਨਾ ਕਿਸੇ ਜਿਹੜੇ ਬੰਦੇ ਕਿਸੇ ਤੋਂ ਸੜਦੇ ਨੇ ਕਿਸੇ ਨੂੰ ਖਤਮ ਕਰਨਾ ਚਾਹੁੰਦੇ ਨੇ ਕਿਸੇ ਨੂੰ ਬਰਬਾਦ ਕਰਨਾ ਚਾਹੁੰਦੇ ਹੁੰਦੇ ਹੈ ਸਭ ਤੋਂ ਪਹਿਲਾਂ ਤੇ ਉਹ ਖੁਦ ਆਪ ਸੜਦੇ ਨੇ ਕਿਸੇ ਨੂੰ ਦੁਖੀ ਕਰਨਾ ਤੁਸੀਂ ਖੁਦ ਦੁਖੀ ਹੋਵੋਗੇ ਪਹਿਲਾਂ ਕਿਸੇ ਨੂੰ ਮਾਰਨਾ ਹੋਵੇ ਪਹਿਲਾਂ ਖੁਦ ਮਰਨਾ ਪੈਂਦਾ ਹੈ ਅੰਦਰ ਮਰ ਜਾਂਦਾ ਸਾਡਾ ਫੇਰ ਹੀ ਕਿਸੇ ਨੂੰ ਮਾਰਦੇ ਹਾਂ ਆਪਾਂ ਤਾਂ ਕਰਕੇ ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਨਾਲ ਈਰਖਾ ਸਾੜਾ ਹੋਣ ਕਰਕੇ ਜਹਾਂਗੀਰ ਬਾਦਸ਼ਾਹ ਮੌਕਾ ਚਾਹੁੰਦਾ ਹੀ ਸੀ ਤੇ ਇੱਕ ਮੌਕਾ ਆਇਆ ਉਹਦੇ ਪੁੱਤਰ ਖੁਸਰੋ ਨੂੰ ਇਹਨੇ ਦੇਸ਼ ਨਿਕਾਲਾ ਦਿੱਤਾ ਜਾਂਦਾ ਜਾਂਦਾ ਉਹ ਗੁਰੂ ਸਾਹਿਬ ਦੇ ਕੋਲ ਜਾਂਦਾ ਜਾਂਦਾ ਮਿਲ ਗਿਆ ਲੰਗਰ 'ਚ ਪ੍ਰਸ਼ਾਦਾ ਛੱਕ ਗਿਆ ਇਹਨੇ ਰੌਲਾ ਪਾ ਲਿਆ ਬੰਦਿਆਂ ਤੱਕ ਖਬਰ ਪਹੁੰਚ ਬੰਦਿਆਂ ਦੇ ਜ਼ਰੀਏ ਖਬਰ ਮਿਲੀ ਖੁਸਰੋ ਨੂੰ ਤਿਲਕ ਲਾਇਆ ਜੀ ਖੁਸਰੋ ਨੂੰ ਪੈਸਾ ਦਿੱਤਾ ਖੁਸਰੋ ਨੂੰ ਰੋਟੀ ਖਵਾਈ ਹੈ ਤੁਹਾਡਾ ਪੁੱਤਰ ਤੁਹਾਡੇ ਤੋਂ ਬਾਗੀ ਹੈ ਤੁਸੀਂ ਕਿਹਾ ਸੀ ਉਹਨੂੰ ਕੋਈ ਮੂੰਹ ਨਾ ਲਾਵੇ ਇਹਨੂੰ ਮਿਲ ਗਿਆ ਬਹਾਨਾ ਫਿਰ ਜਹਾਂਗੀਰ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਵਾਇਆ ਸਤਿਗੁਰੂ ਗ੍ਰਿਫਤਾਰ ਹੋਏ ਸਾਹਮਣੇ ਗਏ ਕੋਲ ਬਿਠਾਇਆ ਕਹਿਣ ਲੱਗਾ ਸੱਚੇ ਪਾਤਸ਼ਾਹ ਤੁਹਾਨੂੰ ਕੁਝ ਬੇਨਤੀਆਂ ਨੇ ਮਹਾਰਾਜ ਕਹਿੰਦੇ ਕੀ ਪਹਿਲੀ ਬੇਨਤੀ ਜਿਹੜਾ ਤੁਸੀਂ ਗ੍ਰੰਥ ਲਿਖਿਆ ਉਹਦੇ ਵਿੱਚ ਇਹ ਲਿਖ ਦਿਓ ਵੀ ਇਸਲਾਮ ਜ਼ਿਆਦਾ ਵਧੀਆ ਧਰਮ ਹੈ ਇਹ ਲਿਖੋ ਗੁਰਬਾਣੀ 'ਚ ਮਿਲਾਵਟ ਕਰੋ ਇਹਦੇ 'ਚ ਲਿਖੋ ਵੀ ਇਸਲਾਮ ਧਰਮ ਵਧੀਆ ਮਹਾਰਾਜ ਕਹਿੰਦੇ ਅੱਛਾ ਜੀ ਇਹ ਸ਼ਰਤ ਪਹਿਲੀ ਦੂਜੀ ਸ਼ਰਤ ਇਹ ਹੈ ਕੋਈ ਕਰਾਮਾਤ ਵਿਖਾਓ ਤੀਜੀ ਮੁਸਲਮਾਨ ਹੋ ਜਾਓ ਫਿਰ ਤੇ ਮਹਾਰਾਜ ਕਹਿੰਦੇ ਜੇ ਤਿੰਨੇ ਹੀ ਨਾ ਮੰਨੀਏ ਕਹਿੰਦੇ ਫਿਰ ਮਰਨ ਨੂੰ ਤਿਆਰ ਹੋ ਜਾਓ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਹਿਬ ਗੁਰੂ ਅਰਜਨ ਦੇਵ ਜੀ ਕਿ ਭਾਈ ਪਹਿਲੀ ਜਿਹੜੀ ਤੇਰੀ ਸ਼ਰਤ ਹੈ ਨਾ ਕਿ ਗੁਰਬਾਣੀ ਦੇ ਵਿੱਚ ਮਿਲਾਵਟ ਕਰ ਦਈਏ ਇਹ ਨਹੀਂ ਹੋ ਸਕਦਾ ਇਹ ਸੱਚ ਹੈ ਇਹ ਐਸਾ ਗਿਫਟ ਦੇ ਕੇ ਜਾਣਾ ਹੈ ਇਹ ਸੱਚ ਦਾ ਸੁਨੇਹਾ ਜਿਹਨੂੰ ਜੁੜ ਕੇ ਬੰਦਾ ਸੱਚ ਨਾਲ ਜੁੜ ਸਕੇ ਇਹ ਹੋ ਹੀ ਨਹੀਂ ਸਕਦਾ ਵੀ ਗੁਰਬਾਣੀ ਦੇ ਵਿੱਚ ਮਿਲਾਵਟ ਕਰ ਦਈਏ ਦੂਜੀ ਗੱਲ ਕਰਾਮਾਤ ਵਿਖਾਉਣੀ ਵੈਸੀ ਕਹਿ ਰਹੇ ਕਰਾਮਾਤ ਕਿਉਂ ਵਿਖਾਈਏ ਦੂਜੀ ਤੀਜੀ ਇਸਲਾਮ ਕਬੂਲ ਕਰ ਲਓ ਕਹਿੰਦੇ ਜਿਵੇਂ ਤੈਨੂੰ ਤੇਰਾ ਧਰਮ ਪਿਆਰਾ ਹੈ ਸਾਨੂੰ ਸਾਡਾ ਧਰਮ ਪਿਆਰਾ ਆ ਜਿਹੜੀ ਚੌਥੀ ਗੱਲ ਕਰਦਾ ਹੈ ਇਹਦੀ ਸਾਨੂੰ ਪਰਵਾਹ ਹੀ ਕੋਈ ਨਹੀਂ ਸਦਾ ਕਿਹੜਾ ਜੱਗ ਤੇ ਬੈਠ ਰਹਿਣਾ ਹੈ ਮਰਨ ਵਾਲੀ ਗੱਲ ਜਿਹੜੀ ਹੈ ਸਾਨੂੰ ਪਰਵਾਹ ਹੈ ਸਤਿਗੁਰੂ ਜੀ ਨੇ ਸਾਨੂੰ ਇਹ ਬਾਣੀ ਦੇਣ ਵਾਸਤੇ ਖੁਦ ਤਸੀਹੇ ਚੱਲਣੇ ਮਨਜ਼ੂਰ ਕਰ ਲਏ ਬਹੁਤ ਡਰਾਇਆ ਧਮਕਾਇਆ ਜਦੋਂ ਪਾਤਸ਼ਾਹ ਨਹੀਂ ਮੰਨੇ ਫਿਰ ਚੰਦੂ ਵੀ ਪੁਰਾਣਾ ਬਦਲਾ ਲੈਣਾ ਚਾਹੁੰਦਾ ਸੀ ਸਤਿਗੁਰ ਤੋਂ ਉਹਦੀ ਲੜਕੀ ਦਾ ਰਿਸ਼ਤਾ ਮੋੜ ਦਿੱਤਾ ਸੀ ਗੁਰੂ ਅਰਜਨ ਦੇਵ ਮਹਾਰਾਜ ਨੇ ਸੰਗਤ ਦੇ ਕਹਿਣ ਤੇ ਲਾਹੌਰ ਦੀ ਸੰਗਤ ਦੇ ਕਹਿਣ ਤੇ ਚੰਦੂ ਦੀ ਲੜਕੀ ਦਾ ਰਿਸ਼ਤਾ ਨਹੀਂ ਸੀ ਲਿਆ ਚੰਦੂ ਵੀ ਬਦਲਾ ਲੈਣਾ ਚਾਹੁੰਦਾ ਸੀ ਜਹਾਂਗੀਰ ਨੂੰ ਕਹਿੰਦਾ ਮਹਾਰਾਜ ਮੇਰੇ ਹਵਾਲੇ ਕਰ ਦਿਓ ਮੈਂ ਆਪੇ ਮਨਾਵਾਂਗਾ ਨਹੀਂ ਮੰਨਣਗੇ ਤਸੀਹੇ ਦਿਆਂਗਾ ਫਿਰ ਜਹਾਂਗੀਰ ਬਾਦਸ਼ਾਹ ਨੇ ਚੰਦੂ ਦੇ ਹਵਾਲੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਕੀਤਾ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਚੰਦੂ ਆਪਣੇ ਘਰ ਲਿਆਇਆ ਕਹਿਣ ਲੱਗਾ ਮਹਾਰਾਜ ਮੇਰੀ ਲੜਕੀ ਦਾ ਰਿਸ਼ਤਾ ਅੱਜ ਪ੍ਰਵਾਨ ਕਰ ਲਓ ਸਾਰੀਆਂ ਗੱਲਾਂ ਤੁਹਾਡੀਆਂ ਮਾਫ਼ ਹੋ ਜਾਣਗੀਆਂ ਮਹਾਰਾਜ ਕਹਿੰਦੇ ਸੰਗਤ ਨੇ ਕਿਹਾ ਤੇਰੇ ਵਰਗੇ ਹੰਕਾਰੀ ਦੇ ਘਰ ਦਾ ਰਿਸ਼ਤਾ ਮੈਂ ਆਪਣੇ ਪੁੱਤ ਹਰਗੋਬਿੰਦ ਸਾਹਿਬ ਨੂੰ ਨਹੀਂ ਲੈ ਸਕਦਾ ਮੈਂ ਮੰਨ ਨਹੀਂ ਸਕਦਾ ਜਦੋਂ ਮਹਾਰਾਜ ਨੇ ਮਨ੍ਹਾ ਕੀਤਾ ਕਹਿੰਦਾ ਫਿਰ ਪਾਤਸ਼ਾਹ ਬਾਕੀ ਤੇ ਗੱਲਾਂ ਛੱਡੋ ਇਸਲਾਮ ਕਬੂਲ ਲਓ ਕਹਿੰਦੇ ਹੋ ਨਹੀਂ ਸਕਦਾ ਗੁਰਬਾਣੀ ਵਿੱਚ ਲਿਖ ਦਿਓ ਇਸਲਾਮ ਵੱਡਾ ਹੈ ਕਹਿੰਦੇ ਇਹ ਵੀ ਨਹੀਂ ਹੋ ਸਕਦਾ ਫਿਰ ਪਾਤਸ਼ਾਹ ਤੁਹਾਨੂੰ ਬੜੇ ਤਸੀਹੇ ਦਿੱਤੇ ਜਾਣਗੇ ਮਹਾਰਾਜ ਕਹਿੰਦੇ ਜੋ ਕਰਨਾ ਕਰ ਲੈ ਅਸੀਂ ਇਹ ਤੇਰੀ ਗੱਲ ਮੰਨ ਨਹੀਂ ਸਕਦੇ ਫਿਰ ਦੇਗ ਉਬਾਲੀ ਗਈ ਤੇ ਜੇਠ ਦੇ ਮਹੀਨੇ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੂੰ ਉਬਲਦੀ ਦੇਗ ਵਿੱਚ ਬਿਠਾਇਆ ਗਿਆ, ਕੜਾਇਆ ਪੂਰਾ ਉਬਾਲ ਕੇ ਦੇਗ ਉਹਦੇ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਬਿਠਾਇਆ। ਸਰੀਰ ਇੱਦਾਂ ਉਬਲ ਗਿਆ ਜਿਵੇਂ ਆਲੂ ਉਬਲ ਜਾਂਦਾ, ਪਾਤਸ਼ਾਹ ਦਾ ਸਰੀਰ ਪੂਰੇ ਦਾ ਪੂਰਾ ਐਂ ਅਲੱਗ ਅਲੱਗ ਹੋ ਗਿਆ, ਮਾਸ ਬਾਹਰ ਕੱਢਿਆ, ਅਜੇ ਗੱਲ ਨਿਬੜੀ ਨਹੀਂ, ਹੋਰ ਤਸੀਹੇ ਦਿੱਤੇ ਜਾਣਗੇ। ਫਿਰ ਦੋ ਦਿਨਾਂ ਬਾਅਦ ਆਇਆ ਪਾਤਸ਼ਾਹ, ਅਜੇ ਵੀ ਸਮਾਂ ਮੰਨ ਜੋ। ਮਹਾਰਾਜ ਕਹਿੰਦੇ ਨਹੀਂ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਜਿਗਰਾ। ਸਾਈ ਮੀਆਂ ਮੀਰ ਵੀ ਆ ਕੇ ਰੋਣ ਲੱਗ ਪਿਆ, ਵੱਡੇ ਵੱਡੇ ਫਕੀਰ ਵੀ ਜਿਹੜੇ ਸਦਾ ਹੀ ਠੰਡੇ ਰਹਿੰਦੇ ਨੇ ਉਹ ਵੀ ਤੱਤੇ ਹੋ ਗਏ। ਜੇਠ ਦਾ ਮਹੀਨਾ ਗਰਮ, ਤੱਤੀ ਤਵੀ ਗਰਮ, ਸੀਸ ਵਿੱਚ ਪੈ ਰਿਹਾ ਰੇਤਾ ਗਰਮ, ਚੰਦੂ ਦਾ ਸੁਭਾਅ ਗਰਮ, ਜਹਾਂਗੀਰ ਗਰਮ, ਉਸ ਵੇਲੇ ਸਿੱਖ ਵੀ ਕਈ ਗਰਮ ਹੋ ਗਏ ਤੇ ਸਾਈ ਮੀਆਂ ਮੀਰ ਵੀ ਗਰਮ ਹੋ ਗਿਆ, ਪਰ ਸਤਿਗੁਰੂ ਇਕੱਲੇ ਜਿਹੜੇ ਠੰਡੇ ਰਹੇ, ਗੁਰੂ ਅਰਜਨ ਦੇਵ ਮਹਾਰਾਜ ਠੰਡੇ ਰਹੇ। ਕੋਈ ਗੱਲ ਨਹੀਂ, ਕਰ ਲੈਣ ਦਿਓ ਜੋ ਕਰਦਾ, ਸਮਾਂ ਦੱਸੇਗਾ, ਟਾਈਮ ਦੱਸੇਗਾ। ਚੌਂਕੜਾ ਲਾ ਲਿਆ, ਏਦਾਂ ਬਹਿ ਗਏ ਜਿਵੇਂ ਆਰਾਮ ਨਾਲ ਆਸਣ ਲਾਇਆ ਹੁੰਦਾ ਅੱਖਾਂ ਬੰਦ ਕਰਕੇ। ਸਾਡੇ ਤੋਂ ਏਦਾਂ ਵੀ ਅੱਖਾਂ ਬੰਦ ਕਰਕੇ ਚੌਂਕੜਾ ਲਾ ਕੇ ਬਹਿ ਨਹੀਂ ਹੁੰਦਾ, ਪਰ ਸਾਡੇ ਪਾਤਸ਼ਾਹ ਤੱਤੀ ਤਵੀ ਤੇ ਬਹਿ ਗਏ।
ਤੱਤੀ ਤਵੀ ਤੇ ਸਮਾਧੀ ਲਾ ਕੇ ਬਹਿ ਗਿਆ ਮਾਲਕ ਦੁਨੀਆਂ ਦਾ। ਤੱਤੀ ਤਵੀ ਤੇ ਸਮਾਧੀ ਲਾ ਕੇ ਬਹਿ ਗਿਆ ਮਾਲਕ ਸਾਰੀ ਦੁਨੀਆਂ ਦਾ, ਮਾਲਕ ਸਾਰੀ ਦੁਨੀਆਂ ਗੱਜ ਕੇ ਪੈਣਾ ਪੜੋ।
ਸਾਈ ਮੀਆਂ ਮੀਰ ਆ ਕੇ ਕਹਿੰਦਾ ਮਹਾਰਾਜ ਅੱਖਾਂ ਬੰਦ ਨੇ, ਤਵੀ ਤੇ ਬੈਠੇ ਹੋ, ਬੁੱਲ ਫਰਕਦੇ ਨੇ, ਤੱਤੀਆਂ ਤਵੀਆਂ ਉੱਤੇ ਬਹਿ ਕੇ ਕਿਸ ਦਾ ਜਾਪ ਕਰਦੇ ਹੋ, ਤੱਤੀਆਂ ਤਵੀਆਂ ਉੱਤੇ ਬਹਿ ਕੇ ਕਿਸ ਦਾ ਜਾਪ ਕਰਦੇ ਹੋ, ਕਿਸ ਦਾ ਜਾਪ ਕਰਦੇ ਹੋ, ਪੜੋ ਪੈਣੋ ਤੱਤੀਆਂ ਤਵੀਆਂ। ਤੱਤੀਆਂ ਤਵੀਆਂ ਉੱਤੇ ਬਹਿ ਕੇ ਰਮ ਜਾ ਸਿੱਖਾਂ ਨੂੰ ਸਮਝਾਵੋ ਕਰਨੀ ਆਪ ਕਰਦੇ ਹੋ, ਰਮ ਜਾ ਸਿੱਖਾਂ ਨੂੰ ਸਮਝਾਵੋ ਆਪ ਕਰਦੇ ਹੋ, ਕਰਨੀ ਆਪ ਕਰਦੇ ਹੋ, ਰਮ ਜਾ ਰਮ ਜਾ ਸਿੱਖਾਂ ਨੂੰ ਸਮਝਾਵੋ ਸੁਖੜੇ ਆਪ ਚੜਦੇ ਤੱਤੀਆਂ ਤਵੀਆਂ ਉੱਤੇ ਬਹਿ ਕੇ ਤਵੀਆਂ ਉੱਤੇ ਬਹਿ ਕੇ ਕਿਸ ਦਾ ਜਾਪ ਕਰਦੇ ਹੋ ਤੱਤੀਆਂ ਤੱਤੀਆਂ ਤਵੀਆਂ ਉੱਤੇ ਬਹਿ ਕੇ ਕਿਸ ਦਾ ਜਾਪ ਕਰਦੇ ਹੋ ਰਮਜਾਂ ਸਿੱਖਾਂ ਨੂੰ ਸਮਝਾਵੋ ਦੁੱਖੜੇ ਆਪ ਜਰਦੇ ਹੋ ਪਾਤਸ਼ਾਹ ਖੁਦ ਦੁੱਖ ਚੱਲ ਰਹੇ ਹੋ ਸਿੱਖਾਂ ਲਈ ਪੂਰਨੇ ਪਾ ਰਹੇ ਹੋ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਾਈਂ ਜੀ ਠੰਡੇ ਰਹੀਏ ਸਮਾਂ ਦੱਸੇਗਾ ਬਸ ਫਿਰ ਗੁਰੂ ਅਰਜਨ ਦੇਵ ਜੀ ਤਵੀ ਤੇ ਵੀ ਬੈਠੇ ਸੀਸ ਵਿੱਚ ਗਰਮ ਰੇਤਾ ਪਿਆ ਫਿਰ ਕਹਿੰਦੇ ਅਜੇ ਵੀ ਨਹੀਂ ਮੰਨਦੇ ਫਿਰ ਕਰੀਏ ਕੀ ਫਿਰ ਰਾਵੀ ਦੇ ਪਾਣੀ ਦੇ ਵਿੱਚ ਲੈ ਕੇ ਚੱਲੀਏ ਠੰਡਾ ਪਾਣੀ ਸਰੀਰ ਤੇ ਲੱਗੇਗਾ ਜ਼ਖਮ ਹੋਏ ਹੈ ਛਾਲੇ ਹੋਏ ਹੈ ਤਵੀ ਤੋਂ ਉੱਠੇ ਸੀ ਮਾਸ ਹੱਡੀਆਂ ਤੋਂ ਜੁਦਾ ਹੋ ਗਿਆ ਸੀ ਹੱਡੀਆਂ ਜੁਦਾ ਮਾਸ ਜੁਦਾ ਲਮਕਦਾ ਜਾਂਦਾ ਸੀ ਸਰੀਰ ਸਿੱਖ ਚੱਕ ਕੇ ਇੱਦਾਂ ਲੈ ਕੇ ਗਏ ਪੜਦਾਦੇ ਨੂੰ ਵੀ ਚੱਕਣਾ ਪਿਆ ਪੜਪੋਤੇ ਨੂੰ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਵੀ ਮਾਨ ਸਿੰਘ ਹੋਣਾ ਨੇ ਚੱਕਿਆ ਸੀ ਜਦੋਂ ਮਾਛੀਵਾੜੇ ਦੇ ਜੰਗਲ ਪੜਪੋਤੇ ਨਾਲ ਵੀ ਏਦਾਂ ਹੀ ਹੋਈ ਪੜਦਾਦੇ ਨਾਲ ਵੀ ਏਦਾਂ ਹੀ ਹੋਈ ਜੋ ਪੜਦਾਦੇ ਨੇ ਪੂਰਨੇ ਪਾਏ ਉਵੇਂ ਹੀ ਪੁੱਤ ਚੱਲਿਆ ਉਵੇਂ ਹੀ ਪੋਤਾ ਚੱਲਿਆ ਉਵੇਂ ਹੀ ਪੜਪੋਤਾ ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਪਰ ਉਪਕਾਰ ਕੀਤਾ ਭਾਈ ਫਿਰ ਰਾਵੀ ਦੇ ਵਿੱਚ ਲਗਾਏ ਜਦੋਂ ਰਾਵੀ ਚ ਏਦਾਂ ਵਿੱਚ ਗਏ ਨੇ ਸਿੱਖ ਰੋਣ ਲੱਗ ਪਏ ਉਹ ਰਾਵੀ ਦੇ ਆ ਪਾਣੀਆ ਤੂੰ ਠੋਕਰਾ ਨਾ ਮਾਰ ਹੋਏ ਰਾਵੀ ਦੇ ਆ ਪਾਣੀਆ ਤੂੰ ਠੋਕਰਾ ਨਾ ਮਾਰ ਹੋਏ ਰਾਵੀ ਦੇ ਆ ਪਾਣੀਆ ਤੂੰ ਰਾਵੀ ਦੇ ਆ ਪਾਣੀਆ ਤੂੰ ਛਾਲੇ ਬੇਸ਼ੁਮਾਰ ਨੇ ਮਾਹੀ ਦੇ ਸਰੀਰ ਉੱਤੇ ਛਾਲੇ ਬੇਸ਼ੁਮਾਰ ਨੇ ਮਾਹੀ ਦੇ ਸਰੀਰ ਉੱਤੇ ਛਾਲੇ ਬੇਸ਼ੁਮਾਰ ਨੇ ਮਾਹੀ ਦੇ ਸਰੀਰ ਰਜ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਦੋਂ ਪਾਣੀ ਚ ਲਗਾਏ ਵਿੱਚ ਪਾਣੀ ਦੇ ਸੜਿਆ ਹੋਇਆ ਜਦੋਂ ਸਰੀਰ ਹੋਵੇ ਨਾ ਸੜੇ ਤੇ ਪਾਣੀ ਬਹੁਤ ਲੱਗਦਾ ਠੰਡਾ ਪਾਣੀ ਰਾਵੀ ਦਾ ਇਹ ਫਿਰ ਲਾਹੌਰ ਦੇ ਵਿੱਚ ਸੀ ਸਮਾਂ ਰਾਵੀ ਦੇ ਵਿੱਚ ਮਹਾਰਾਜ ਗਏ ਫਿਰ ਕਈ ਇਤਿਹਾਸਕਾਰਾਂ ਨੇ ਤੇ ਲਿਖਿਆ ਵੀ ਇੱਕ ਵਾਰ ਗਏ, ਦੂਜੀ ਵਾਰੀ ਗਏ, ਤੀਜੀ ਵਾਰੀ ਫਿਰ ਵਿੱਚ ਹੀ ਚਲੇ ਗਏ, ਮਤਲਬ ਜਿਵੇਂ ਚੁੱਭਾ ਲਾਇਆ ਮੁੜ ਕੇ ਬਾਹਰ ਨਹੀਂ ਆਏ। ਪਰ ਬਹੁਤ ਸਾਰੇ ਵਿਦਵਾਨਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਆਤਮ ਹੱਤਿਆ ਹੋ ਜਾਂਦੀ ਹੈ, ਆਪਣੇ ਆਪ ਸਰੀਰ ਚਲੇ ਜਾਣਾ, ਜਿਵੇਂ ਦੁੱਖ ਨਾ ਚੱਲਦਿਆਂ ਹੋਇਆਂ। ਬਹੁਤ ਸਾਰੇ ਵਿਦਵਾਨਾਂ ਦਾ ਇਹੋ ਹੀ ਕਹਿਣਾ ਹੈ ਕਿ ਗੁਰੂ ਸਾਹਿਬ ਜੀ ਨੂੰ ਉਹਨਾਂ ਨੇ ਫਿਰ ਜਦੋਂ ਵਿੱਚ ਪਾਣੀ ਦੇ ਡੋਬਿਆ, ਦੋ ਜਣਿਆਂ ਨੇ ਉੱਤੋਂ ਜ਼ੋਰ ਲਾ ਕੇ ਰੱਖਿਆ, ਬਾਹਰ ਨਹੀਂ ਆ ਸਕੇ। ਜ਼ਿਆਦਾ ਚਿਰ ਪਾਣੀ 'ਚ ਰਹਿਣਗੇ, ਸਾਹ ਔਖਾ ਹੋਏਗਾ, ਤੰਗ ਹੋਣਗੇ, ਹੋਰ ਤਕਲੀਫ ਦੇਣੀ ਸੀ। ਉਹ ਜਦੋਂ ਪਾਣੀ ਇੱਦਾਂ ਦੋ ਮਿੰਟ ਵਾਸਤੇ ਦੱਬ ਕੇ ਰੱਖਿਆ ਪਾਣੀ ਦੇ ਵਿੱਚ, ਫਿਰ ਪਾਤਸ਼ਾਹ ਉੱਥੇ ਆਪਣਾ ਸਰੀਰ ਦਾ ਪਰਿਤਿਆਗ ਕਰਦੇ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਜਿਹੜੇ ਪੂਰਨੇ ਪਾਏ, ਪਾਏ ਪੰਜਵੇਂ ਗੁਰਾਂ ਨੇ ਜਿਹੜੇ ਪੂਰਨੇ ਸਿਰਾਂ ਨਾਲ ਨਿਭਾਏ ਜੋਧਿਆਂ। ਕਿੰਨੇ ਦੁੱਖ ਤਕਲੀਫਾਂ ਸਾਡੀ ਕੌਮ 'ਤੇ ਆਉਂਦੀਆਂ ਰਹੀਆਂ, ਵੱਡੇ ਵਡੇਰੇ ਤਕੜੇ ਸੀ, ਅੱਜ ਤੱਕ ਚੱਲ ਰਹੇ ਹਾਂ, ਆਪਾਂ ਸਰਵਾਈਵ ਕਰ ਰਹੇ ਹਾਂ, ਇਹ ਉਹਨਾਂ ਦੀ ਕਿਰਪਾ ਹੈ। 2-2.5 ਕਰੋੜ ਸਿੱਖ ਨੇ, ਭੈੜੀ ਲੀਡਰਸ਼ਿਪ ਸ਼ੁਰੂ ਤੋਂ ਮਿਲਦੀ ਰਹੀ ਹੈ, ਅਗਵਾਈ ਕਰਨ ਵਾਲੇ ਹੀ ਖਾਂਦੇ ਲੁੱਟਦੇ ਰਹੇ ਨੇ, ਫਿਰ ਵੀ ਜੇ ਤੁਰੇ ਫਿਰਦੇ ਹਾਂ, ਸਰਵਾਈਵ ਕਰ ਰਹੇ ਹਾਂ, ਤਾਂ ਇਹਦਾ ਮਤਲਬ ਇੱਕ ਸਾਡੇ ਗੁਰੂਆਂ ਦੀ ਸਾਡੇ 'ਤੇ ਕਿਰਪਾ ਹੈ। ਸਾਡਾ ਇਤਿਹਾਸ ਚੰਗਾ ਹੈ, ਸਾਡੇ ਵੱਡੇ ਵਡੇਰੇ ਤਕੜੇ ਸੀ। ਅੱਜ ਦੀ ਲੀਡਰਸ਼ਿਪ ਦੂਜੀ ਤੀਜੀ ਜਦੋਂ ਵੀ ਆਈ ਹੈ, ਉਸ ਬਹੁਤੇ ਲੁੱਟਣ ਵਾਲੇ ਹੀ ਆਏ ਆ ਭਾਈ, ਪਰ ਫਿਰ ਵੀ ਤੁਰੇ ਫਿਰਦੇ ਹਾਂ, ਦਾੜੀਆਂ ਨੇ, ਪੱਗਾਂ ਨੇ, ਸਰਵਾਈਵ ਕਰ ਰਹੇ ਹਾਂ, ਦੇਸ਼ਾਂ ਵਿਦੇਸ਼ਾਂ 'ਚ ਨਿਸ਼ਾਨ ਝੁਲਾਈ ਬੈਠੇ ਹਾਂ, ਗੁਰਦੁਆਰੇ ਬਣਾਏ ਨੇ, ਵੱਡੇ ਵੱਡੇ ਦਰਬਾਰ ਬਣੇ ਨੇ, ਵੱਡੇ ਵੱਡੇ ਨਿਸ਼ਾਨ ਝੁੱਲਦੇ ਨੇ। ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ, ਕਲਗੀਆਂ ਵਾਲੇ ਪਾਤਸ਼ਾਹ ਦੀ ਸਾਡੇ 'ਤੇ ਕਿਰਪਾ ਹੈ। ਬਾਕੀ ਕਸਰ ਕੋਈ ਨਹੀਂ ਰਹਿੰਦੀ, 84 ਦਾ ਸਮਾਂ ਲੰਘ ਕੇ ਹਟਿਆ। ਕੱਲ 6 ਜੂਨ ਸੀ ਅਤੇ ਅੱਜ 7 ਹੈ, ਅਤੇ 6 ਜੂਨ ਦਾ ਸਾਕਾ ਬਹੁਤਾ ਲੰਮਾ ਟਾਈਮ ਨਹੀਂ ਹੋਇਆ, 42 ਸਾਲ ਹੋਏ ਆ ਨਾ, ਹੁਣ 26 ਚੱਲਦਾ ਅਤੇ 84 'ਚ 42 ਬਣ ਗਏ, 42 ਸਾਲ ਹੋਏ ਆ। 42 ਸਾਲ ਪਹਿਲਾਂ ਅੱਖੀ ਡਿੱਠਾ ਲੋਕਾਂ ਨੇ, ਮੇਰਾ ਜਨਮ 83 ਦਾ, ਮੈਂ 1 ਸਾਲ ਦਾ ਹੋਵਾਂਗਾ ਉਦੋਂ, ਪਰ ਕਈਆਂ ਸੱਜਣਾਂ ਨੇ ਸਾਰਾ ਕੁਝ ਆਪਣੇ ਅੱਖੀ ਵੇਖਿਆ। ਬਹੁਤ ਹਾਲਾਤ ਜਿੱਦਾਂ ਦੇ ਸੀ, ਕਿੰਨਾ ਦੁੱਖਾਂ ਦਾ ਸਮਾਂ ਸਨ 84 ਦਾ। ਕੱਲ੍ਹ ਵਾਲਾ ਦਿਨ 6 ਜੂਨ ਦਾ ਸੀ ਜਦੋਂ ਸਾਰਾ ਕੁਝ ਵਾਪਰਿਆ, ਪਿਛਲੇ ਸਾਰੇ ਦਿਨ 1-2 ਜੂਨ, 3 ਜੂਨ, 4 ਜੂਨ, 5 ਜੂਨ, 6 ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਹਾੜਾ ਸੀ ਜਿਹੜੀ ਸਾਡੀ ਕੌਮ ਮਨਾ ਰਹੀ ਸੀ ਦਰਬਾਰ ਸਾਹਿਬ। ਇਕੱਠ ਵੀ ਜ਼ਿਆਦਾ ਹੁੰਦਾ ਕਿਉਂਕਿ ਸ਼ਹੀਦੀ ਦਿਹਾੜੇ ਕਰਕੇ ਇਕੱਠ ਉਦੋਂ ਜ਼ਿਆਦਾ ਹੋਇਆ ਸੀ। ਤੁਹਾਨੂੰ ਚੇਤਾ ਹੋਣਾ ਕਈ ਸਾਲ ਪਹਿਲਾਂ ਮੈਂ ਬੜੀ ਡਿਟੇਲ ਨਾਲ ਸੁਣਾਇਆ ਸੀ ਸਾਰਾ ਇਤਿਹਾਸ, ਬੜੇ ਵਿਸਥਾਰ ਨਾਲ ਸੁਣਾਇਆ ਸੀ ਕਿਵੇਂ ਕਿਵੇਂ ਸਾਰਾ ਕੁਝ ਹੋਇਆ ਸੀ। 3-3.5 ਘੰਟੇ 'ਚ ਸੁਣਾਇਆ ਸੀ, ਬੜਾ ਲੰਮਾ ਹਿਸਟਰੀ ਸਾਰੀ, ਅਤੇ ਕਿਵੇਂ ਕਿਵੇਂ ਉਹ ਸਮਾਂ ਬਣਿਆ, ਕਿਵੇਂ ਕਿਵੇਂ ਫੌਜਾਂ ਚੜ੍ਹ ਕੇ ਆਈਆਂ, ਕਿਵੇਂ ਨਿੱਕੇ ਨਿੱਕੇ ਬੱਚਿਆਂ ਨੂੰ ਕੋਹ ਕੋਹ ਕੇ, ਵੱਡੇ ਛੋਟਿਆਂ ਨੂੰ ਕਿਵੇਂ, ਬਜ਼ੁਰਗ ਤੜਫਦੇ ਰਹੇ, ਪਾਣੀ ਨਹੀਂ ਮਿਲਿਆ, ਪਾਣੀ ਦੀ ਟੈਂਕੀ ਫਟ ਗਈ ਸੀ, ਫਿਰ ਪਾਣੀ ਵੀ ਬੰਦ ਕਰ ਦਿੱਤਾ ਸੀ, ਬਿਜਲੀ ਵੀ ਬੰਦ ਕਰ ਦਿੱਤੀ ਸੀ। ਅੱਜ ਕੱਲ੍ਹ ਦੇ ਦਿਨ ਹੋਣ, ਬਿਜਲੀ ਬੰਦ ਹੋ ਜਾਏ, 6 ਦਿਨ ਬੰਦੇ ਨੂੰ ਅੰਦਰ ਰਹਿਣਾ ਪਵੇ, ਫਿਰ ਧੂੰਆਂ ਹੀ ਧੂੰਆਂ ਹੋਵੇ, ਗੋਲੀਆਂ ਚੱਲਦੀਆਂ ਹੋਣ, ਤੋਪਾਂ ਚੱਲਦੀਆਂ ਹੋਣ, ਇਹ ਜਿਨ੍ਹਾਂ 'ਤੇ ਬੀਤੀ ਹੈ ਭਾਈ ਉਹੀ ਜਾਣਦਾ, ਇਹ ਜਿਨ੍ਹਾਂ 'ਤੇ ਬੀਤਦੀ ਹੈ ਨਾ, ਇਹੋ ਜਿਹਾ ਸਮਾਂ ਜਿਹਦੇ 'ਤੇ ਆਉਂਦਾ ਹੈ, ਮਤਲਬ ਬੰਦਾ ਅੰਦਰ ਤਾੜਿਆ ਹੋਇਆ, ਧੂੰਆਂ ਹੀ ਧੂੰਆਂ ਹੈ, ਲਾਸ਼ਾਂ ਸਰੋਵਰ 'ਚ ਤੈਰਦੀਆਂ ਫਿਰਦੀਆਂ ਨੇ, ਫਿਰ ਪਰਕਰਮਾ 'ਚ ਲਾਸ਼ਾਂ ਹੀ ਲਾਸ਼ਾਂ ਨੇ, ਖੂਨ ਹੀ ਖੂਨ ਹੋਵੇ, ਬੱਚੇ ਸ਼ਹੀਦ ਕੀਤੇ ਪਏ ਹੈ, ਟੁਕੜੇ ਟੁਕੜੇ ਕਿਸੇ ਦੀ ਲੱਤ ਪਈ ਹੋਵੇ, ਜਿਨ੍ਹਾਂ ਨੇ ਇਹ ਮੰਜ਼ਰ ਵੇਖਿਆ ਹੈ ਨਾ, ਮੰਜ਼ਰ ਹੈ ਸਾਰਾ, ਇਹ ਉਹੀ ਜਾਣਦਾ, ਕਿਉਂਕਿ ਇਹੋ ਜਿਹਾ ਕੁਝ ਸੁਣਨਾ ਵੀ ਔਖਾ, ਵੇਖਣਾ ਤੇ ਬੜੀ ਵੱਡੀ ਗੱਲ ਹੈ, ਜਿਨ੍ਹਾਂ ਨੇ ਅੱਖੀਂ ਵੇਖਿਆ ਸਾਰਾ। ਇਹ ਸਮਾਂ ਸੀ 6 ਜੂਨ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਸ਼ਹੀਦ ਹੋਏ ਸੀ। 6 ਦੇ ਸਵੇਰੇ 6 ਜਿਹੜੀ ਕੱਲ ਲੰਘੀ, ਅਰਦਾਸ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚੋਂ ਆਏ ਸੀ, ਤੁਹਾਨੂੰ ਯਾਦ ਹੋਣਾ ਜਿਵੇਂ ਦੱਸਿਆ ਸੀ, ਉਦੋਂ ਅਰਦਾਸ ਕਰਕੇ ਕਾਫੀ ਜਥੇ ਵੱਡੇ ਦੇ ਨਾਲ ਬਾਹਰ ਨਿਕਲੇ ਸੀ। ਫਿਰ ਨਿਸ਼ਾਨ ਸਾਹਿਬ ਹੈ ਜਿੱਥੇ ਦੋ ਨਿਸ਼ਾਨ ਸਾਹਿਬ ਲੱਗੇ ਉੱਥੇ ਕੁ ਤੱਕ ਆਏ ਫਿਰ ਗੋਲੀ ਚੱਲੀ ਜਦੋਂ ਸਾਹਮਣੇ ਹੱਥ ਵਿੱਚ ਸਟੇਨ ਗਨ ਸੀ ਉਹਨਾਂ ਦੇ ਸਾਹਮਣੇ ਤੋਂ ਜਦੋਂ ਉਹਨਾਂ ਨੇ ਗੋਲੀ ਚਲਾਈ ਫਿਰ 14 ਗੋਲੀਆਂ ਉਹਨਾਂ ਦੇ ਸਰੀਰ 'ਚ ਲੱਗੀਆਂ ਸੀ ਪੋਸਟਮਾਰਟਮ ਦੀ ਰਿਪੋਰਟ ਹੈ ਜਿਹੜੀ ਨਾ ਉਹ ਹੈ ਨੈੱਟ 'ਤੇ ਵੀ ਅਵੇਲੇਬਲ ਹੋਏਗੀ ਉਹਦੇ 'ਤੇ ਪ੍ਰੋਪਰ ਲਿਖਿਆ ਕਿੱਥੇ ਕਿੱਥੇ ਗੋਲੀਆਂ ਲੱਗੀਆਂ ਸੀ ਜਦੋਂ ਬਾਹਰ ਨਿਕਲੇ ਡਿੱਗ ਪਏ ਧਰਤੀ ਉੱਤੇ ਤੇ ਗੁਲਜ਼ਾਰ ਸਿੰਘ ਸੀ ਹਵਲਦਾਰ ਇੱਕ ਉਸ ਵੇਲੇ ਜਦੋਂ ਪਤਾ ਲੱਗ ਗਿਆ ਵੀ ਸ਼ਹੀਦ ਹੋ ਗਏ ਫਿਰ ਗੁਲਜ਼ਾਰ ਸਿੰਘ ਨੇ ਆ ਕੇ ਪਰਿਕਰਮਾ ਵੀ ਕੀਤੀ ਸੰਤਾਂ ਦੀ ਉਹਦੇ ਕੋਲ ਇੱਕ ਡੱਬੀਆਂ ਵਾਲੀ ਚਾਦਰ ਸੀ ਉਹਨੇ ਡੱਬੀਆਂ ਵਾਲੀ ਚਾਦਰ ਉੱਤੇ ਪਾ ਦਿੱਤੀ ਸੀ ਡੱਬੀਆਂ ਵਾਲੀ ਖੇਸ ਹੁੰਦਾ ਨਾ ਜਿਵੇਂ ਖੇਸ ਡੱਬੀਆਂ ਵਾਲਾ ਏਦਾਂ ਚਾਦਰ ਸੀ ਇੱਕ ਡੱਬੀਆਂ ਵਾਲੀ ਉਹ ਪਾ ਦਿੱਤੀ ਸੀ ਉਹ ਫੋਟੋ ਜਿਹੜੀ ਪੁਰਾਣੀ ਵੇਖਦੇ ਹੋ ਤੇ ਡੱਬੀਆਂ ਵਾਲੀ ਚਾਦਰ ਪਈ ਹੋਈ ਦਿਸਦੀ ਜਦੋਂ ਪਰਿਕਰਮਾ 'ਚ ਪਏ ਆ ਫਿਰ ਉਹਨੇ ਪਰਿਕਰਮਾ ਕੀਤੀ ਗੁਲਜ਼ਾਰ ਸਿੰਘ ਹਵਲਦਾਰ ਸੀ ਫਿਰ ਇਹ ਸੋਚਿਆ ਗਿਆ ਵੀ ਇਹਨਾਂ ਦਾ ਸਰੀਰ 7 ਤਰੀਕ ਨੂੰ ਜਿਹੜਾ ਅੱਜ ਵਾਲਾ ਇਹ ਵਿਖਾਇਆ ਜਾਏਗਾ ਬਾਬਾ ਠਾਰਾ ਸਿੰਘ ਦਾ ਭਾਈ ਅਮਰੀਕ ਸਿੰਘ ਦਾ ਬਾਬਾ ਜਰਨੈਲ ਸਿੰਘ ਹੋਣਾ ਦਾ ਸਰੀਰ ਵਿਖਾਵਾਂਗੇ ਰੱਖ ਕੇ ਦੱਸਾਂਗੇ ਵੀ ਆਹ ਹੋ ਗਿਆ ਬਹੁ ਗਿਣਤੀ ਨੂੰ ਖੁਸ਼ ਕਰਨ ਦਾ ਮਸਲਾ ਸੀ ਸਾਰਾ ਉੱਥੇ ਫਿਰ ਜਦੋਂ ਵੇਖਿਆ ਵੀ ਜਥੇ ਬਹੁਤ ਜ਼ਿਆਦਾ ਚੱਲ ਪਏ ਉੱਧਰ ਨੂੰ ਦਰਬਾਰ ਸਾਹਿਬ ਨੂੰ ਫਿਰ ਸੰਸਕਾਰ ਕਰਨਾ ਪੈਣਾ ਫਿਰ 8 ਵਜੇ ਮੁਰਦਾ ਘਾਟ ਜਿਹੜਾ ਹੈ ਅੰਮ੍ਰਿਤਸਰ ਦਾ ਸ਼ਾਮ ਨੂੰ 8 ਵਜੇ ਪੋਸਟਮਾਰਟਮ ਹੋਇਆ ਉੱਥੇ ਡਾਕਟਰ ਮਨਜੀਤ ਸਿੰਘ ਦੀ ਅਗਵਾਈ ਵਿੱਚ ਟੀਮ ਨੇ ਪੋਸਟਮਾਰਟਮ ਕੀਤਾ ਸੀ ਪੋਸਟਮਾਰਟਮ ਦੇ ਵਿੱਚ ਫਿਰ ਇਹ ਪਤਾ ਲੱਗਾ 14 ਗੋਲੀਆਂ ਲੱਗੀਆਂ ਸੀ ਬਾਬਾ ਜਰਨੈਲ ਸਿੰਘ ਹੋਣਾ ਦੇ ਸੱਜੇ ਪਾਸੇ ਸਿਰ ਤੋਂ ਲੈ ਕੇ ਆ ਸਾਰਾ ਜਬਾੜਾ ਗੱਲ ਆ ਸਾਰਾ 7 ਗੋਲੀਆਂ ਇੱਥੇ ਲੱਗੀਆਂ ਸੀ 7 ਇੱਕ ਗੋਲੀ ਇਸ ਬਾਂਹ 'ਚ ਲੱਗੀ ਸੀ ਖੱਬੀ 3 ਗੋਲੀਆਂ ਸੱਜੇ ਪੈਰ 'ਚ ਲੱਗੀਆਂ ਸੀ ਲੱਤ 'ਚ ਤੇ ਪੈਰ 'ਚ ਇੱਕ ਗੋਲੀ ਖੱਬੇ ਪੈਰ 'ਚ ਲੱਗੀ ਸੀ 2 ਗੋਲੀਆਂ ਬੈਕ 'ਤੇ ਲੱਗੀਆਂ ਸੀ ਪਿੱਠ 'ਚ ਰੀੜ ਦੀ ਹੱਡੀ 'ਚ 1 ਗੋਲੀ ਫਿਰ ਪਿੰਜਣੀ 'ਚ ਲੱਗੀ ਸੀ ਇੱਦਾਂ ਉਹਨਾਂ ਦਾ ਪੋਸਟਮਾਰਟਮ ਜੇ ਤੁਸੀਂ ਵੇਖੋਗੇ ਉਹਦੇ ਵਿੱਚ ਇਹ 14 ਗੋਲੀਆਂ ਸਰੀਰ 'ਤੇ ਲੱਗੀਆਂ ਸੀ ਜਿਹੜੀਆਂ ਕੱਢੀਆਂ ਗਈਆਂ ਫਿਰ ਟਰੱਕ ਵਿੱਚ ਪਾ ਕੇ ਜਿਹੜੀ ਆ ਟਰੱਕ ਹੁੰਦਾ ਆਰਮੀ ਵਾਲਿਆਂ ਦਾ ਇਹਦੇ 'ਚ ਭਾਈ ਅਮਰੀਕ ਸਿੰਘ ਦੀ ਅਤੇ ਬਾਬਾ ਜਰਨੈਲ ਸਿੰਘ ਹੋਣਾ ਦਾ ਸਰੀਰ ਲਿਆਏ ਸੀ ਇਹ ਸ਼ਹੀਦਾਂ ਦੇ ਨੇੜੇ ਗੁਰਦੁਆਰਾ ਸ਼ਹੀਦਾਂ ਦੇ ਨੇੜੇ ਸ਼ਮਸ਼ਾਨ ਘਾਟ ਹੈ ਉੱਥੇ ਫਿਰ ਲਿਆਏ ਕਾਰ ਸੇਵਾ ਵਾਲੇ ਬਾਬਾ ਜੀ ਸਿਰਨਿਕ ਉਹ ਭੇਸ ਬਦਲ ਕੇ ਉਹਨਾਂ ਨੇ ਆਪਣਾ ਰੂਪ ਬਦਲ ਲਿਆ ਸੀ ਉਹ ਲੁਕ ਕੇ ਵੇਖਦੇ ਸੀ ਫਿਰ ਜਦੋਂ ਲਿਆਂਦਾ ਗਿਆ ਮਿੱਟੀ ਦਾ ਤੇਲ ਪਾ ਕੇ ਸਾੜ ਦਿਓ ਇਹ ਫੈਸਲਾ ਹੋ ਗਿਆ ਫਿਰ ਵਿੱਚ ਕੁਝ ਬੰਦੇ ਸਾਡੇ ਪੰਜਾਬ ਪੁਲਿਸ ਦੇ ਸੀ ਉਹ ਕਹਿਣ ਲੱਗੇ ਵੀ ਇਹਨਾਂ ਨੂੰ ਆਗੂ ਮੰਨਿਆ ਜਾਂਦਾ ਹੈ ਸਿੱਖ ਆਗੂ ਮੰਨਦੇ ਨੇ ਲੀਡਰ ਮੰਨਦੇ ਨੇ ਜੇ ਇਹਨਾਂ ਦਾ ਸੰਸਕਾਰ ਮਰਿਆਦਾ ਨਾਲ ਨਾ ਹੋਇਆ ਤਾਂ ਮੁਸ਼ਕਲ ਖੜੀ ਹੋਈ ਵੱਡਾ ਪੰਗਾ ਪੈ ਜਾਣਾ ਹੈ ਇਹਨਾਂ ਨੇ ਕੱਲ੍ਹ ਨੂੰ ਰੌਲਾ ਪਾ ਦੇਣਾ ਸਿੱਖਾਂ ਨੇ ਕੇਸ ਪਏਗਾ ਚੱਕਰ ਪੈ ਜਾਣਾ ਜਵਾਬਦੇਹੀ ਔਖੀ ਹੋ ਜਾਣੀ ਫਿਰ ਹੁਣ ਕਰੀਏ ਕੀ ਫਿਰ ਬੜੇ ਦੁਕਾਨਾਂ ਸਾਰੀਆਂ ਬੰਦ ਸੀ ਕਰਫਿਊ ਲੱਗੇ ਹੋਏ ਸੀ ਫਿਰ ਕਈ ਘਰਾਂ ਦੇ ਗੇਟ ਖੜਕਾਏ ਇੱਕ ਘਰ ਖੋਲ੍ਹ ਕੇ ਫਿਰ ਉੱਥੋਂ ਘਿਓ ਲਿਆਂਦਾ ਸੀ ਦੇਸੀ ਫਿਰ ਹੁਣ ਮਰਿਆਦਾ ਪੂਰੀ ਕਰਨੀ ਹੈ ਫਿਰ ਰਾਮਸਰ ਗੁਰਦੁਆਰੇ ਦਾ ਹੈੱਡ ਗ੍ਰੰਥੀ ਸੀ ਭਾਈ ਮਨਜੀਤ ਸਿੰਘ ਗ੍ਰੰਥੀ ਰਾਮਸਰ ਗੁਰਦੁਆਰਾ ਉੱਥੋਂ ਫਿਰ ਮਨਜੀਤ ਸਿੰਘ ਨੂੰ ਲਿਆਂਦਾ ਚੁੱਕ ਕੇ ਆਰਮੀ ਲਿਆਈ ਅਰਦਾਸ ਕਰ ਅਰਦਾਸ ਤੇ ਵੈਸੇ ਜਦੋਂ ਅੰਗੀਠਾ ਪੂਰਾ ਤਿਆਰ ਹੋ ਜਾਂਦਾ ਨਾ ਫਿਰ ਕੀਤੀ ਜਾਂਦੀ ਪਰ ਉਹਨਾਂ ਨੇ ਉਹਦੇ ਵਿੱਚ ਹੀ ਕਰਾ ਲਈ ਸੀ ਅਰਦਾਸ ਇੱਥੇ ਹੀ ਕਰਦੇ ਨਵਾਇਆ ਵੀ ਉਹਨਾਂ ਨੇ ਇਸ਼ਨਾਨ ਵੀ ਵਿੱਚ ਹੀ ਕਰਾ ਦਿੱਤਾ ਪਾਣੀ ਲਿਆਂਦਾ ਬਾਲਟੀਆਂ ਭਰ ਕੇ ਵਿੱਚ ਹੀ ਅਮਰੀਕ ਸਿੰਘ ਹੋਣਾ ਦਾ ਭਾਈ ਅਮਰੀਕ ਸਿੰਘ ਜੀ ਦਾ ਤੇ ਵਿੱਚ ਹੀ ਸੰਤ ਜਰਨੈਲ ਸਿੰਘ ਦਾ ਸਰੀਰ ਦਾ ਸੰਸਕਾਰ ਆਪਣਾ ਇਸ਼ਨਾਨ ਕਰਾ ਦਿੱਤਾ ਸੀ ਇਸ਼ਨਾਨ ਕਰਾ ਕੇ ਫਿਰ ਉੱਥੇ ਹੀ ਅਰਦਾਸ ਕਰਾਤੀ ਮਨਜੀਤ ਸਿੰਘ ਤੋਂ, ਕਹਿੰਦੇ ਇੱਥੇ ਹੀ ਅਰਦਾਸ ਕਰ ਦੇ। ਫਿਰ ਅਲੱਗ ਅਲੱਗ ਦੋ ਚਿਖਾ ਬਣਾਈਆਂ, ਉਹਨਾਂ ਚਿਖਾ ਦੇ ਉੱਤੇ ਰੱਖ ਕੇ ਫਿਰ ਕੱਲ੍ਹ ਰਾਤ ਜਿਹੜਾ 10 ਵਜੇ ਸੀ ਜਿਹੜੀ ਰਾਤ ਆਪਾਂ ਲੰਘੀ ਹੈ, ਅੱਜ 7 ਹੈ, 6 ਤਰੀਕ ਦੀ 6 ਨੂੰ 6 ਤਰੀਕ ਨੂੰ 8 ਵਜੇ ਪੋਸਟਮਾਰਟਮ ਹੋਇਆ, 10 ਵਜੇ ਫਿਰ ਲਾਂਬੂ ਲਾਤਾ ਸੀ। ਪੁਲਿਸ ਮੁਲਾਜ਼ਮ ਸਨ, ਇੱਕ ਦੋ ਦੇ ਨਾਮ ਵੀ ਸਨ ਜਿਨ੍ਹਾਂ ਨੇ, ਇੱਕ ਨੇ ਅਗਨੀ ਦਿੱਤੀ ਬਾਬਾ ਜਰਨੈਲ ਸਿੰਘ ਹੋਣਾ ਨੂੰ, ਤੇ ਇੱਕ ਨੇ ਅਗਨੀ ਦਿੱਤੀ ਭਾਈ ਅਮਰੀਕ ਸਿੰਘ ਹੋਣਾ ਨੂੰ। ਸੋ ਕੱਲ੍ਹ ਵਾਲਾ ਦਿਨ ਉਹ ਵੀ ਸੀ ਬੜਾ ਭਿਆਨਕ ਸਮਾਂ, ਬੱਚਿਆਂ ਤੇ ਬਜ਼ੁਰਗਾਂ ਤੇ ਬੜੀਆਂ ਬੀਬੀਆਂ ਸੀ ਜਿਹੜੀਆਂ ਅੰਦਰ ਉਸ ਸਮੇਂ ਦੇ ਵਿੱਚ ਸਨ, ਖੂਨ ਖੂਨ ਹੀ ਖੂਨ ਚਾਰੇ ਪਾਸੇ ਸੀ। ਜਿਹੜੇ ਸੱਜਣਾਂ ਨੇ ਉਹ ਮੰਜ਼ਰ ਵੇਖਿਆ ਉਹ ਜਾਣਦੇ ਨੇ, ਅੱਖੀਂ ਵੇਖਿਆ ਜਿਨ੍ਹਾਂ ਨੇ ਸਾਰਾ ਕੁਛ। ਪਰ ਚਲੋ ਉਹ ਸਮਾਂ ਲੰਘਿਆ, ਅਰਦਾਸ ਕਰਨੀ ਆ ਆਪਾਂ ਸਾਰਿਆਂ ਨੇ, ਸਿੱਖਾਂ ਨੇ ਰਲ ਕੇ, ਮੁੜ ਕੇ ਕਦੇ ਕੋਈ ਘੱਲੂਘਾਰਾ ਸਾਡੀ ਕੌਮ 'ਤੇ ਐਸਾ ਨਾ ਵਰਤੇ, ਐਸਾ ਸਮਾਂ ਕਦੇ ਕਿਸੇ ਕੌਮ 'ਤੇ ਵੀ ਨਾ ਆਵੇ। ਸਾਡੇ 'ਤੇ ਤਾਂ ਚਲੋ ਕੀ ਆਉਣਾ ਹੈ, ਕਿਸੇ 'ਤੇ ਵੀ ਇਹ ਸਮਾਂ ਕਦੇ ਨਾ ਆਵੇ। ਇਹੋ ਜਿਹਾ ਸਮਾਂ ਕੌਮਾਂ 'ਤੇ ਜਦੋਂ ਆਉਂਦਾ ਹੈ ਤਾਂ ਸਾਰੇ ਹਾਲਾਤ ਬਦਲ ਜਾਂਦੇ ਨੇ, ਸਮਾਂ ਬਦਲ ਜਾਂਦਾ ਹੈ, ਬਹੁਤ ਵੱਡੇ ਨੁਕਸਾਨ ਹੁੰਦੇ ਨੇ। ਪਰ ਇਹ ਜੇ ਸਾਰਾ ਸਿੱਟਾ ਕੱਢੋਗੇ ਨਾ, ਜੇ ਸਾਰੀ ਭੋਖ ਪੜਤਾਲ ਕਰੋਗੇ, ਤੁਹਾਨੂੰ ਘੁੰਮ ਘੰਮ ਘੁੰਮ ਘੁਮਾ ਕੇ ਪਿੱਛੇ ਜੇ ਕੁਛ ਲੱਭੇਗਾ ਨਾ ਗੁਰਮੁਖੋ, ਆਪਣਿਆਂ ਦੀਆਂ ਗਲਤੀਆਂ ਲੱਭਣਗੀਆਂ, ਬਗਾਨਿਆਂ ਦੀਆਂ ਬਹੁਤੀਆਂ ਗਲਤੀਆਂ ਲੱਭਣਗੀਆਂ, ਪਰ ਸੱਚ ਜੇ ਲੱਭਣ ਤੁਰੋਗੇ ਫਿਰ ਤੁਹਾਨੂੰ ਐਂਡ ਤੇ ਜਾ ਕੇ ਪਿੱਛੇ ਪਤਾ ਕੀ ਲੱਭੇਗਾ, ਗੰਦੀ ਸਿਆਸਤ ਲੱਭੇਗੀ। ਕੁਛ ਗੰਦੀਆਂ ਸਿਆਸਤਾਂ ਜਿਹੜੀਆਂ ਨੇ ਇਹ ਬੋਲੀ ਲਾ ਦਿੰਦੀਆਂ ਨੇ, ਗੰਦੀਆਂ ਸਿਆਸਤਾਂ ਕੁਰਸੀਆਂ ਰਾਜਨੀਤਿਕ ਪਾਰਟੀਆਂ ਦੀਆਂ ਉਹ ਸਟੇਬਲ ਹੋ ਸਕਣ, ਬਹਿ ਸਕਣ ਕਿਸੇ ਥਾਂ ਤੇ। ਇਹਦੇ ਲਈ ਫਿਰ ਇਹ ਨਹੀਂ ਵੇਖਦੇ ਹੁੰਦੇ ਕਿ 500 ਮਰ ਗਿਆ ਕਿ 5000 ਮਰ ਗਿਆ, 500 ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਕਿ 5000 ਨੂੰ ਕੀਤਾ, ਫਿਰ ਇਹ ਨਹੀਂ ਵੇਖਿਆ ਜਾਂਦਾ, ਸਮਾਂ ਹੀ ਇੱਦਾਂ ਦਾ ਹੁੰਦਾ। ਪਰ ਮੇਰੀ ਇੰਨੀ ਕੁ ਬੇਨਤੀ ਹੈ ਵੀ ਆਪਾਂ ਸਾਰੇ ਇਹ ਅਰਦਾਸ ਕਰਿਆ ਕਰੀਏ ਵੀ ਸੱਚੇ ਪਾਤਸ਼ਾਹ ਮੁੜ ਕੇ ਕਦੇ ਕੋਈ ਇਹੋ ਜਿਹਾ ਘੱਲੂਘਾਰਾ ਨਾ ਵਾਪਰੇ, ਚੜ੍ਹਦੀ ਕਲਾ ਹੋਵੇ, ਅੰਮ੍ਰਿਤਧਾਰੀ ਬਣੀਏ, ਸਿੰਘ ਸਜੀਏ, ਬਾਣੀ ਬਾਣੇ ਨਾਲ ਜੁੜੀਏ ਤੇ ਸਤਿਗੁਰਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ। ਸਾਡੀ ਦਸਤਾਰ ਬਣਨੀ ਵੀ ਅੱਜ ਪ੍ਰਚਾਰ ਹੈ, ਪੰਜਾਬੀ ਬੋਲਣੀ ਵੀ ਅੱਜ ਪ੍ਰਚਾਰ ਹੈ, ਅੰਮ੍ਰਿਤ ਛਕ ਲੈਣਾ ਵਧੀਆ ਗੱਲ ਹੈ, ਅੰਮ੍ਰਿਤ ਛੱਕ ਕੇ ਫਿਰ ਬਾਣੀ ਨਾਲ ਜੁੜਨਾ, ਚੌਂਕੜਾ ਮਾਰ ਕੇ ਬਹਿਣਾ, ਅੱਧਾ ਪੌਣਾ ਘੰਟਾ ਘੰਟਾ ਸਵੇਰੇ ਬੈਠਿਆ ਕਰੋ, ਬਾਕੀ ਭਾਈ ਗੁਰਬਾਣੀ ਵੱਧ ਤੋਂ ਵੱਧ ਪੜ੍ਹੀਏ, ਇਹਦੇ ਨਾਲ ਸਾਡਾ ਵੀ ਭਲਾ ਹੈ, ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਵੀ ਭਲਾ। ਨਹੀਂ ਤੇ ਜਿਹੜੇ ਹਿਸਾਬ ਨਾਲ ਯੁੱਗ ਚੱਲ ਰਿਹਾ ਅੱਜ ਦੇ ਸਮੇਂ 'ਚ, ਫੋਨਾਂ 'ਚ ਬੜੇ ਆ ਨਾ, ਜਿਹੜਾ ਮਨ ਦੀ ਸ਼ਾਂਤੀ ਹੈ ਨਹੀਂ ਕਿਸੇ ਕੋਲ, ਬਹੁਤ ਮਨ ਭਟਕਦੇ ਨੇ, ਮਨ ਕਾਹਲੇ ਨੇ, ਮਨ ਦੁਖੀ ਨੇ, ਪਰ ਜੇ ਕੋਈ ਸ਼ਾਂਤ ਕਰਨ ਵਾਲਾ ਹੈ ਉਹ ਸੱਚੇ ਪਾਤਸ਼ਾਹ ਦਾ ਨਾਮ ਹੈ, ਹੋਰ ਕੋਈ ਤਰੀਕਾ ਹੀ ਨਹੀਂ ਭਾਈ। ਕਲ ਯੁਗ ਤੱਤੀਆਂ ਹਵਾਵਾਂ ਠੰਡਾ ਤੇਰਾ ਨਾਮ ਵਾਹਿਗੁਰੂ, ਤੱਤੀਆਂ ਹਵਾਵਾਂ ਠੰਡਾ ਤੇਰਾ ਨਾਮ ਵਾਹਿਗੁਰੂ, ਰੱਜ ਕੇ ਠੰਡਾ ਤੇਰਾ ਨਾਮ ਵਾਹਿਗੁਰੂ, ਸਾਰੀਆਂ ਕਲ ਜੁਗ ਤੱਤੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਅੱਧਾ ਘੰਟਾ ਚੌਂਕੜਾ ਮਾਰ ਕੇ ਸਵੇਰੇ ਬੈਠਿਆ ਕਰੋ, 45 ਮਿੰਟ ਬੈਠੋ, ਰੋਜ਼ ਅਭਿਆਸ ਕਰੋ। ਆਉਣ ਵਾਲੇ ਸਮੇਂ ਚ 7 ਦਿਨ ਦਾ ਸਵੇਰ ਦਾ ਸਿਮਰਨ ਰੱਖਾਂਗੇ, 4 ਵਜੇ ਤੋਂ ਲੈ ਕੇ 7 ਵਜੇ ਤੱਕ ਸਵੇਰੇ ਸਵੇਰੇ ਅੰਮ੍ਰਿਤ ਵੇਲੇ। ਬਾਕੀ ਇਲਾਕੇ ਚ ਦੀਵਾਨ ਜਿੱਥੇ ਜਿੱਥੇ ਵੀ ਦਿੱਤੇ ਹਨ, ਆ ਹੁਣ ਕਿਸ਼ਨਪੁਰਾ ਕਲਾਂ 3 ਦਿਨ ਪ੍ਰੋਗਰਾਮ ਹੈ, ਕੱਲ ਪਰਸੋਂ ਤੇ ਚੌਥ, ਉਸ ਤੋਂ ਬਾਅਦ ਫਿਰ 3 ਦਿਨ ਦਾ ਦੀਵਾਨ ਇੱਥੇ ਹੈ, ਫਿਰ 1 ਦਿਨ ਰਾੜਾ ਸਾਹਿਬ ਦੇ ਨਾਲ ਸਿੱਧ ਸਰ ਭੀਖੀ ਨਗਰ। ਬਚਪਨ ਵਿੱਚ ਮੈਂ ਉੱਥੇ ਰਿਹਾ, ਮਹਾਂਪੁਰਖ ਸੰਤ ਬਾਬਾ ਕਰਮ ਸਿੰਘ ਜੀ ਦੀ ਸੰਗਤ ਕੀਤੀ ਹੈ, ਉਹਨਾਂ ਦੀ 27ਵੀਂ ਬਰਸੀ ਹੈ। 3 ਦਿਨ ਦਾ ਪ੍ਰੋਗਰਾਮ ਉੱਥੇ ਹੁੰਦਾ ਹੈ, 12, 13 ਤੇ 14 ਦਾ ਦਿਨ ਦਾ, ਪਰ ਸਾਡਾ ਦੀਵਾਨ ਸ਼ਾਮ ਦਾ ਹੈ। ਦਿਨੇ ਜਥੇ ਬੜੇ ਆਉਂਦੇ ਹੈ, ਸ਼ਾਮ ਨੂੰ ਫਿਰ ਆਰਾਮ ਨਾਲ 1.5-2 ਘੰਟੇ 13 ਦੀ ਸ਼ਾਮ ਨੂੰ ਉੱਥੇ ਦੀਵਾਨ ਹੋਣਾ। ਸ਼ਾਮ 8 ਵਜੇ ਤੋਂ ਲੈ ਕੇ 10, 10:30 ਵਜੇ ਤੱਕ 13 ਦਾ ਰਾਤ ਦਾ ਦੀਵਾਨ ਸਿੱਧ ਸਰ ਭੀਖੀ ਗੁਰਦੁਆਰਾ ਕਿਸ਼ਨਪੁਰਾ ਸਾਹਿਬ ਰਾੜਾ ਸਾਹਿਬ ਦੇ ਨਾਲ ਪਿੰਡ ਹੈ, ਉੱਥੇ ਹੋਣਾ। ਸੋ ਇਹ 3 ਦੀਵਾਨ ਇੱਥੇ ਦੇ ਕਿਸ਼ਨਪੁਰਾ ਦੇ ਨੇ। ਫਿਰ ਭਾਈ ਆਪਣਾ ਮਹੀਨੇ ਵਾਲਾ ਦੀਵਾਨ ਆ ਜਾਣਾ, ਸੰਗਰਾਂਦ 15 ਦੀ ਹੈ, 15 ਨੂੰ ਆਪਾਂ ਮਹੀਨਾਵਾਰੀ ਪ੍ਰੋਗਰਾਮ ਕਰਾਂਗੇ, ਅਮਰ ਛਕੋ ਅਮਰ ਸੰਚਾਰ ਹੋਣਾ। ਉਸ ਤੋਂ ਬਾਅਦ ਫਿਰ ਕੈਨੇਡਾ ਚਲੇ ਜਾਣਾ, 15 ਦੀ ਸੰਗਰਾਂਦ ਹੈ, 16 ਨੂੰ ਮੈਂ ਚਲੇ ਜਾਣਾ। ਫਿਰ ਅਗਲੀ ਸੰਗਰਾਮ ਤੇ ਵਾਪਸ ਆਉਣਾ ਹੈ, ਉਹ ਵੀ ਤਿੰਨ ਚਾਰ ਦਿਨਾਂ ਲਈ ਆ ਕੇ ਫਿਰ ਇੱਕ ਮਹੀਨੇ ਲਈ ਚਲੇ ਜਾਣਾ। ਦੋ ਮਹੀਨੇ ਢਾਈ ਮਹੀਨੇ ਪੂਰੇ ਹੁਣ ਤੋਂ ਲੈ ਕੇ ਢਾਈ ਮਹੀਨੇ ਬਾਹਰ ਦੇ ਦੀਵਾਨ ਨੇ ਸਾਰੇ ਕੈਨੇਡਾ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ, ਜਿਹੜੇ ਜਿਵੇਂ ਟੋਰਾਂਟੋ ਵੱਡਾ ਬੜਾ ਵੱਡਾ ਸ਼ਹਿਰ ਕਹਿ ਲਓ ਏਰੀਆ ਸਾਰਾ, ਫਿਰ ਚਾਰ ਦਿਨ ਟੋਰਾਂਟੋ ਖੁੱਲ੍ਹੇ ਪੰਡਾਲ 'ਚ ਦੀਵਾਨ ਲੱਗਣੇ ਨੇ। ਇਸੇ ਤਰ੍ਹਾਂ ਫਿਰ ਵਿਨੀਪੈਗ ਸਕੂਲ ਹੈ ਇੱਕ ਬਹੁਤ ਵੱਡਾ, ਉੱਥੇ ਦੀਵਾਨ ਲੱਗਣੇ ਨੇ। ਇਸੇ ਤਰ੍ਹਾਂ ਸਸਕਾ ਟੂਨ ਪੈਂਦਾ ਉੱਥੇ, ਉੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਰਖਾਉਣਾ ਪ੍ਰੋਗਰਾਮ। ਇਸੇ ਤਰ੍ਹਾਂ ਫਿਰ ਐਡਮਿੰਟਨ ਦੇ ਵਿੱਚ ਤਿੰਨ ਦੀਵਾਨ ਖੁੱਲ੍ਹੇ ਪੰਡਾਲ 'ਚ ਲੱਗਣੇ ਨੇ। ਫਿਰ ਦੋ ਦਿਨ ਕੈਲਗਰੀ ਦੇ ਵਿੱਚ ਉੱਥੇ ਪ੍ਰੋਗਰਾਮ ਹੋਣਾ ਹੈ। ਫਿਰ ਭਾਈ ਇੱਥੇ ਵਾਪਸ ਇੰਡੀਆ ਆਵਾਂਗੇ। ਫਿਰ ਸਰੀ ਜਿਹੜਾ ਵੈਨਕੂਵਰ ਪੈਂਦਾ ਉੱਥੇ ਚਾਰ ਦਿਨ ਦੇ ਪ੍ਰੋਗਰਾਮ ਖੁੱਲ੍ਹੇ ਪੰਡਾਲ 'ਚ ਹੁੰਦੇ ਆ। ਅਲੱਗ ਅਲੱਗ ਥਾਵਾਂ 'ਤੇ ਸਾਰੇ ਪਾਸੇ ਦੀਵਾਨ ਦਿੱਤੇ ਨੇ। ਉਸ ਤੋਂ ਬਾਅਦ ਫਿਰ ਅਮਰੀਕਾ ਦੇ ਗੁਰਦੁਆਰਿਆਂ 'ਚ ਪ੍ਰੋਗਰਾਮ ਹਨ ਕਈ ਜਗ੍ਹਾ। ਮਹਾਂਪੁਰਖ ਬਾਬਾ ਸੁਰਜੀਤ ਸਿੰਘ ਜੀ ਆਏ ਨੇ ਇੱਥੇ, ਉੱਥੇ ਬਿਕਰਸਫੀਲਡ 'ਚ ਰਹਿੰਦੇ ਨੇ, ਉੱਥੇ ਗੁਰਦੁਆਰਾ ਗੁਰੂ ਅੰਗਦ ਦਰਬਾਰ ਹੈ, ਉੱਥੇ ਵੀ ਤਿੰਨ ਚਾਰ ਦਿਨ ਪ੍ਰੋਗਰਾਮ ਹੋਣਾ ਹੈ। ਐਲ ਏ ਦੇ ਵਿੱਚ ਹੋਣਾ ਹੈ, ਵੱਡੇ ਜਿੰਨੇ ਸ਼ਹਿਰ ਨੇ ਅਮਰੀਕਾ ਦੇ ਉੱਥੇ ਵੀ ਪ੍ਰੋਗਰਾਮ ਹਨ। ਸੋ ਦੋ ਢਾਈ ਮਹੀਨੇ ਇੱਥੇ ਵੀ ਪ੍ਰੋਬਲਮ ਆ ਜਾਂਦੀ ਹੈ। ਅੱਜ ਕੱਲ੍ਹ ਹਨੇਰੀਆਂ, ਮੀਂਹ, ਚੱਖੜ, ਪੰਡਾਲ ਲਾਈਦਾ ਹੈ, ਪੱਟਿਆ ਜਾਂਦਾ ਹੈ। ਆ ਨਨਿਆਉਲਾ ਪਿੰਡ ਦੀਵਾਨ ਸੀ ਸਾਡੇ ਹੁਣ ਤਿੰਨ ਦਿਨ, ਮੀਂਹ ਆਉਣ ਕਰਕੇ ਪਾਣੀ ਭਰ ਗਿਆ ਖੇਤਾਂ 'ਚ, ਫਿਰ ਮੁਸ਼ਕਲ ਹੁੰਦੀ ਹੈ ਇੰਡੀਆ 'ਚ। ਦੀਵਾਨ ਦੇ ਦਿਓ, ਪੰਡਾਲ ਪੱਟਿਆ ਗਿਆ, ਪੜਦੇ ਪਾਟ ਗਏ, ਸਾਰਾ ਖਰਾਬ ਹੋ ਗਿਆ। ਫਿਰ ਖਰਾਬੀ ਜ਼ਿਆਦਾ ਹੋ ਜਾਂਦੀ ਹੈ, ਸਾਊਂਡ ਸਿਸਟਮ ਲੱਗਿਆ ਇਹਦੇ 'ਚ, ਪਾਣੀ ਪੈ ਜਾਏ, ਸਾਰਾ ਜ਼ਿਆਦਾ ਖਰਾਬ, ਨੁਕਸਾਨ ਫਿਰ ਜ਼ਿਆਦਾ ਹੋ ਜਾਂਦਾ। ਸਗੋਂ ਸੰਗਤ ਦਾ ਵੀ ਤਿਆਰੀ ਕੀਤੀ ਰਹਿ ਜਾਂਦੀ ਹੈ, ਟੈਂਟ ਪੱਟੇ ਜਾਂਦੇ ਨੇ, ਪੰਡਾਲ ਫਟ ਜਾਂਦਾ, ਸਾਰਾ ਕੁਝ, ਸੰਗਤ ਵੀ ਔਖੀ ਹੁੰਦੀ ਹੈ। ਇਸ ਕਰਕੇ ਦੋ ਢਾਈ ਮਹੀਨੇ ਬਰਸਾਤਾਂ ਦਾ ਮੌਸਮ ਹੁੰਦਾ ਹੈ, ਇਹਦੇ 'ਚ ਇੱਥੇ ਦੀਵਾਨ ਲਾਉਣੇ ਔਖੇ ਹੋ ਜਾਂਦੇ। ਹੁਣ ਦੋ ਢਾਈ ਮਹੀਨੇ ਬਾਹਰ ਲੱਗ ਜਾਣੇ ਨੇ, ਫਿਰ ਸਤੰਬਰ ਅੱਧ ਤੋਂ ਲੈ ਕੇ ਸੰਗਰਾਂਦ ਜਿਹੜੀ ਆਏਗੀ ਸਤੰਬਰ ਦੀ, ਉਦੋਂ ਬਾਅਦ ਫਿਰ ਦੀਵਾਨ ਜਿਹੜੇ ਨੇ ਸਾਰੇ ਅੱਸੂ ਦੀ ਸੰਗਰਾਂਦ ਤੋਂ ਬਾਅਦ ਇੱਥੇ ਹੀ ਨੇ। ਫਿਰ ਲਗਾਤਾਰ ਸਾਰੇ ਸ਼ਹਿਰਾਂ ਦੇ ਜਿੱਥੇ ਜਿੱਥੇ ਦੀਵਾਨ ਦਿੱਤੇ ਜਾਣਗੇ ਪਤਾ ਲੱਗੀ ਜਾਏਗਾ। ਬਾਕੀ ਅਰਦਾਸ ਕਰੋ ਸਿਹਤ ਕਾਇਮ ਰਹੇ। ਮੈਂ ਪਰਸੋਂ ਹੋਸਪਿਟਲ ਵੀ ਜਾ ਕੇ ਆਇਆ, ਚਾਰ ਪੰਜ ਘੰਟੇ ਸਿਹਤ ਕਾਫੀ ਦਿਨਾਂ ਤੋਂ ਡਾਊਨ ਚੱਲ ਰਹੀ ਸੀ। ਸੱਤ ਅੱਠ ਦਿਨ ਤੋਂ ਮੈਂ ਬੜਾ ਤੰਗ ਸੀ, ਅਤੇ 15-18 ਸਾਲ ਤੋਂ ਪਿਛਲੇ ਕਈ ਸਾਲਾਂ ਤੋਂ ਕੁਝ ਦਿੱਕਤਾਂ ਪੇਟ ਵਿੱਚ ਨੇ, ਅਤੇ ਮੈਂ ਕਾਫੀ ਤੰਗ ਸੀ। ਅਤੇ ਡਾਕਟਰ ਕਹਿੰਦੇ ਸੀ ਆਓ ਟੈਸਟ ਕਰਨੇ ਨੇ, ਸਾਰੇ ਚੈੱਕ ਕਰੀਏ ਪ੍ਰੋਬਲਮ ਕੀ ਹੈ। ਮੇਰੇ ਕੋਲ ਟਾਈਮ ਹੀ ਨਹੀਂ ਸੀ ਬਣਦਾ। ਦੀਵਾਨਾਂ ਵਾਲੇ ਮੰਨਦੇ ਨਹੀਂ ਕਿ ਸਾਡੀ ਛੁੱਟੀ ਕਰ ਲਓ। ਮੈਂ ਕਿਹਾ ਇੱਕ 'ਚ ਇੱਕ ਦਿਨ ਜਾ ਲੈਣ ਦਿਓ, ਮੰਨਦੇ ਨਹੀਂ। ਸਾਡੀ ਜੀ ਇੱਜ਼ਤ ਨਹੀਂ ਰਹਿਣੀ, ਸਾਡਾ ਜੀ ਪੰਡਾਲ ਲੱਗਿਆ, ਸਾਡੀ ਤਿਆਰੀ ਹੋਈ ਹੈ। ਫਿਰ ਮੈਂ ਉਹ ਉੱਧਰੋਂ ਦੀਵਾਨ ਕੈਂਸਲ ਹੋ ਗਿਆ, ਫਿਰ ਗਿਆ ਡਾਕਟਰ ਕੋਲ। ਸਾਰਾ ਦਿਨ ਉਹਨਾਂ ਨੇ ਰੱਖਿਆ, ਚਲੋ ਹੁਣ ਇਲਾਜ ਕਰ ਰਹੇ ਹਾਂ ਨਾਲ ਨਾਲ। ਜ਼ਿਆਦਾ ਮੁਸ਼ਕਲ ਹੁੰਦੀ ਹੈ, ਬੇਰਾਮੀ ਹੋ ਜਾਂਦੀ ਹੈ, ਸਫ਼ਰ ਜ਼ਿਆਦਾ ਹੁੰਦੇ ਹੈ, ਚਾਰ ਪੰਜ ਘੰਟੇ ਜਾਓ, ਫਿਰ ਦੀਵਾਨ ਲੰਬਾ ਹੁੰਦਾ ਹੈ। ਅੱਜ ਵੀ ਸੱਜਣ ਸਾਡੇ ਵੀਰ ਰਾਏਕੋਟ ਵਾਲੇ ਕਹਿੰਦੇ ਸੀ ਦੀਵਾਨ ਡੇਢ ਘੰਟਾ ਕਰ ਲਓ। ਆ ਹੁਣ ਇੱਥੇ ਵੇਖੋ ਆਪਾਂ ਕਿੰਨੇ ਵਜੇ ਸ਼ੁਰੂ ਕੀਤਾ, ਪੌਣੇ ਇੱਕ ਕੀਤਾ ਨਾ, ਅਤੇ ਹੁਣ ਪੌਣੇ ਇੱਕ ਵੀ ਨਹੀਂ ਕੀਤਾ, ਇੱਕ ਹੀ ਕੀਤਾ ਜੀ, ਅਤੇ ਵੇਖੋ ਸਵਾ ਘੰਟਾ ਲਾਇਆ ਨਾ, ਅਤੇ ਤਾਂ ਲਾਇਆ ਸਵਾ ਘੰਟਾ ਵੀ ਸੰਗਤ ਟੇਕ ਕੇ ਬੈਠੀ ਹੈ। ਹੁਣ ਦੀਵਾਨਾਂ 'ਚ ਕੀ ਹੁੰਦਾ, 8:30 ਵਜੇ ਮੈਂ ਸ਼ੁਰੂ ਕਰਦਾ, ਕਈ ਵਾਰੀ 8 ਵਜੇ ਕਰ ਲਈਦਾ, 8:15 ਵਜੇ ਸ਼ੁਰੂ ਕਰੋ, 10 ਵਜੇ ਤੱਕ ਲਾਈਨਾਂ ਹੀ ਲੱਗੀਆਂ ਰਹੀਆਂ, 10 ਵਜੇ ਤੱਕ ਸੰਗਤ ਟਿਕਦੀ ਹੈ, ਮੁੜ ਕੇ ਘੰਟਾ ਡੇਢ ਘੰਟਾ 'ਤੇ ਲਾਉਣਾ ਹੀ ਪਏਗਾ। ਇੱਦਾਂ ਹੁੰਦਾ ਵੀ ਮਸਾਂ ਇੰਨੇ ਬੱਚੇ ਆਏ ਆ, ਇਹਨਾਂ ਨੂੰ ਕਹੀਏ ਬੇਨਤੀਆਂ ਕਰ ਲਈਏ, ਉਹ ਫਿਰ ਤਾਂ ਕਰਕੇ ਟਾਈਮ ਬਹੁਤਾ ਲੱਗ ਜਾਂਦਾ। ਕਈ ਵਾਰੀ 3 ਘੰਟੇ 3.5 ਘੰਟੇ ਦੀਵਾਨ ਵੀ ਚੱਲਦਾ, ਤੁਸੀਂ ਨੈੱਟ 'ਤੇ ਸਾਰੇ ਵੇਖਦੇ ਹੀ ਹੈ, ਤਾਂ ਕਰਕੇ ਲੰਬਾ ਹੋ ਜਾਂਦਾ, ਜ਼ੋਰ ਵੀ ਸਾਰਿਆਂ ਦਾ ਲੱਗਦਾ, ਸਫ਼ਰ ਵੀ ਲੰਬਾ ਹੁੰਦਾ। ਹੁਣ ਆਉਣ ਵਾਲੇ ਸਮੇਂ 'ਚ ਬੱਸ ਬੁੱਸ ਬਣਵਾਉਂਦੇ ਹਾਂ, ਕੋਈ ਵਿੱਚ ਹੀ ਥੋੜ੍ਹਾ ਆਰਾਮ ਦਾ ਵੀ ਹੋਵੇ ਸਾਡੇ ਜਥੇ ਵਾਲਿਆਂ ਵਾਸਤੇ। ਅਤੇ ਹੁਣ ਇੱਕ ਨਵੀਂ ਬੱਸ ਸਾਡੇ ਭੈਣ ਜੀ ਨੇ ਬਠਿੰਡੇ ਤੋਂ, ਉਹਨਾਂ ਨੇ 5 ਲੱਖ ਹਿੱਸਾ ਮੈਨੂੰ ਕਹਿੰਦੇ ਅਸੀਂ ਸੇਵਾ ਕਰਨੀ ਹੈ। ਮੈਂ ਕਿਹਾ ਚਲੋ ਕਰੋ, ਅਤੇ ਮੈਂ ਕਿਹਾ ਜੇ ਕਰਨੀ ਹੈ ਤਾਂ ਇਹਨਾਂ ਦੀ ਪ੍ਰਚਾਰ ਇਹਨਾਂ ਨੇ ਕਰਨਾ, ਦਿਨ ਰਾਤ ਜਥਾ ਜਾਂਦਾ, ਇਹਨਾਂ ਦੀ ਬੱਸ ਦੀ ਸੇਵਾ 'ਚ ਹਿੱਸਾ ਪਾ ਦਿਓ। ਉਹ 24-25 ਲੱਖ ਦੀ ਚਾਸੀ ਆਉਣੀ ਹੈ, ਉਹ ਚਾਸੀ ਲਿਆ ਕੇ ਫਿਰ ਉਹਦੇ ਉੱਤੇ ਬਾਡੀ ਲੱਗਣੀ, ਬੱਸ ਜਥੇ ਵਾਲੀ ਬਣਨੀ ਨਵੀਂ 30 ਸੀਟਰ। ਹੁਣ ਇਹ 18 ਸੀਟਰ ਗੱਡੀ ਹੁਣੀ ਨਵੀਂ ਆਈ ਹੈ, ਜੇ 6 ਮਹੀਨੇ ਪਹਿਲਾਂ ਬੰਦੇ 22 ਨੇ, 18 ਵਾਲੀ 'ਚ 22 ਬੰਦੇ ਬਹਿ ਕੇ ਜਾਂਦੇ ਨੇ, ਇੱਕ ਸਫ਼ਰ ਲੰਮਾ, ਇੱਕ ਸੀਟ ਨਹੀਂ ਮਿਲਦੀ, ਕੋਈ ਥੱਲੇ ਬੈਠਾ, ਕੋਈ ਫੱਟੇ 'ਤੇ ਬੈਠਾ, ਕੋਈ ਦੋ ਦੋ ਬੈਠੇ। ਫਿਰ ਹੁਣ 30 ਸੀਟਰ ਬੱਸ ਵੱਡੀ ਬਣਵਾਉਣ ਲੱਗੇ, ਮਿੰਨੀ ਬੱਸ ਜਿੱਦਾਂ ਹੁੰਦੀ ਹੈ ਜਥੇ ਲਈ, ਫਿਰ ਇੱਕ ਆਪਣੇ ਲਈ ਛੋਟੀ ਬੱਸ ਬਣਵਾਵਾਂਗੇ, ਜੇ ਥੋੜ੍ਹਾ ਸੌਖਾ ਹੋਵੇ, ਵੀ ਆਰਾਮ ਵੀ ਹੋ ਸਕੇ, ਥੋੜ੍ਹਾ ਜਿਹਾ ਸੌਖਾ ਰਹੀਏ। ਸਫ਼ਰ ਲੰਮੇ ਹੁੰਦੇ ਹੈ, ਦੀਵਾਨ ਸਾਰੇ ਦੂਰ ਦੂਰ ਦੇ ਹੈ, ਪਰ ਇੱਕ ਗੱਲ ਮੈਂ ਵੇਖੀ ਹੈ, ਸਾਡੇ ਪ੍ਰਚਾਰਕ ਕਈ ਵਾਰ ਕਹਿ ਦਿੰਦੇ ਹੈ ਕਿ ਲੋਕ ਬਦਲ ਗਏ ਹੈ, ਲੋਕ ਨਹੀਂ ਸੁਣਦੇ। ਮੇਰਾ ਮੰਨਣਾ ਇਹ ਹੈ ਕਿ ਸੁਣਦੇ ਨੇ, ਸਾਨੂੰ ਸੁਣਾਉਣਾ ਆਉਣਾ ਚਾਹੀਦਾ, ਇਹ ਫਰਕ ਹੈ ਥੋੜ੍ਹਾ ਜਿਹਾ। ਮੈਂ ਹੁਣ ਵੇਖਦਾ ਹੁੰਦਾ 4-4 ਘੰਟੇ ਵੀ ਨੌਜਵਾਨ ਬੱਚੇ ਬੈਠੇ ਰਹਿੰਦੇ ਦੀਵਾਨਾਂ 'ਚ, ਟਿਕ ਕੇ ਸੁਣੀ ਜਾਂਦੇ ਆ, 12-12 ਵਜੇ ਤੱਕ ਬੈਠਦੇ ਆ। ਮੈਨੂੰ ਨਹੀਂ ਲੱਗਦਾ ਕੋਈ ਇੱਦਾਂ ਦੀ ਸਟੇਟ ਹੋਏਗੀ ਜਿੱਥੋਂ ਅਪਰੋਚ ਨਹੀਂ ਕਰਦੇ ਵੀ ਦੀਵਾਨ ਦਿਓ, ਬਾਹਰਲੇ ਦੇਸ਼ ਵੀ ਅਤੇ ਇੱਥੇ ਵੀ, ਇੰਦੌਰ, ਬੰਗਲੌਰ, ਪਤਾ ਨਹੀਂ ਕਿਹੜੇ ਕਿਹੜੇ ਸੀ, ਨਾਮ ਹੀ ਨਹੀਂ ਸੁਣੇ ਇੰਡੀਆ ਦੀ, ਇੱਦਾਂ ਦੀਆਂ ਸਟੇਟਾਂ ਨੇ, ਇੱਥੇ ਵੀ ਆਓ, ਇੱਥੇ ਵੀ ਆਓ, ਇੱਥੇ ਵੀ ਰੱਖੋ। ਹੁਣ ਦੀਵਾਨਾਂ ਵਾਲੇ ਜ਼ਿਆਦਾ ਜ਼ੋਰ ਪਾਉਂਦੇ ਆ, ਮੈਨੂੰ ਲੱਗਦਾ ਮੈਂ ਬੁੜਾ ਹੋਈ ਜਾਂਦਾ ਹੌਲੀ ਹੌਲੀ, ਮੈਨੂੰ ਇੱਦਾਂ ਫੀਲ ਹੁੰਦਾ। ਹਜੇ ਚਲੋ 43 ਸਾਲ ਹੈ ਉਮਰ ਤਾਂ ਨਹੀਂ ਇੰਨੀ, ਪਰ ਹੁਣ ਥੱਕ ਜਾਂਦਾ, ਪਹਿਲਾਂ ਮੈਂ ਥੱਕਦਾ ਨਹੀਂ ਸੀ, ਪਹਿਲਾਂ 3 ਦੀਵਾਨ ਵੀ ਲਾ ਕੇ ਨਹੀਂ ਸੀ ਥੱਕਦਾ, ਪਰ ਹੁਣ ਥਕਾਵਟ ਹੋ ਜਾਂਦੀ ਹੈ। ਸਰੀਰ ਤਾਂ ਸਰੀਰ ਹੀ ਹੈ ਨਾ, ਊਰਜਾ ਤਾਂ ਉਨੀ ਕੀ ਲੱਗਦੀ ਹੈ, ਫਿਰ ਪ੍ਰੋਬਲਮ ਪੇਟ ਦੇ ਵਿੱਚ ਵੀ ਥੋੜ੍ਹੀ ਜਿਹੀ ਹੈਗੀ ਹੈ, ਉਹਦੇ ਕਰਕੇ ਫਿਰ ਮੇਰਾ ਜ਼ੋਰ ਜ਼ਿਆਦਾ ਲੱਗ ਜਾਂਦਾ ਹੈ, ਉਹਨਾਂ ਜ਼ੋਰ ਹੈ ਨਹੀਂ ਜਿੰਨਾ ਮੈਂ ਲਾ ਦਿੰਦਾ। ਇੱਕ ਤਾਂ ਨਾ ਹੁੰਦਾ ਹੈ, ਕਈ ਬੰਦੇ ਤਕੜੇ ਹੁੰਦੇ ਨੇ, ਮਤਲਬ ਜਿਵੇਂ ਲੋਹੇ ਦੇ ਸਰੀਰ ਹੁੰਦੇ ਨੇ ਕਈਆਂ, ਪਰ ਸਾਡਾ ਤਾਂ ਰੂਹ ਦਾ ਹੀ ਹੈ ਬਸ, ਮੈਂ ਤਾਂ ਸੱਚੀ ਰੂਹ ਵਰਗਾ ਹੀ ਹਾਂ, ਮੇਰੇ ਉਵੇਂ, ਕਿਉਂਕਿ ਸਾਰੀ ਜ਼ਿੰਦਗੀ ਇੱਧਰ ਹੀ ਰਹੇ ਹਾਂ, ਕਈਆਂ ਕੁਈਆਂ ਚਲਾਈਆਂ ਨਹੀਂ ਬਹੁਤੀਆਂ, ਕੋਈ ਕੰਮ ਉੱਦਾਂ ਦਾ ਤਾਂ ਕੀਤਾ ਨਹੀਂ। ਹਾਰਡ ਵਰਕ ਕਰਕੇ ਸਰੀਰ ਹਾਰਡ ਹੋ ਜਾਂਦਾ, ਮੈਂ ਸਾਰੀ ਜ਼ਿੰਦਗੀ ਸੋਫਟ ਵਰਕ ਵਾਜਾ ਹੀ ਵਜਾਇਆ, ਕੀਰਤਨ ਹੀ ਕੀਤਾ। ਅਤੇ ਚਲੋ, ਗੁਰੂ ਸਾਹਿਬ ਨੇ ਜਿੰਨਾ ਚਿਰ ਸਾਥੋਂ ਸੇਵਾ ਲੈਣੀ ਹੈ ਨਾ, ਉਹ ਕਰਾ ਹੀ ਲੈਣੀ ਹੈ। ਮੈਂ ਮਹਾਰਾਜ 'ਤੇ ਛੱਡਦਾ ਹੁੰਦਾ, ਅੱਜ ਵੀ ਮੇਰੇ ਮਨ 'ਚ ਇਹੀ ਆ ਰਿਹਾ ਸੀ ਕਿ ਜਿੰਨਾ ਚਿਰ ਗੁਰੂ ਸਾਹਿਬ ਨੇ ਕਰਾਉਣਾ ਹੋਇਆ ਕਰਾ ਲੈਣ, ਉਹਨਾਂ ਦੀ ਕਿਰਪਾ ਨਾਲ। ਮੈਨੂੰ ਨਾ ਪਰਸੋਂ ਡਾਕਟਰ ਨੇ ਬੇਹੋਸ਼ ਕੀਤਾ, ਅਤੇ ਮੈਂ 2 ਘੰਟੇ ਲਈ ਬੇਹੋਸ਼ ਸੀ, ਮੇਰੇ ਟੈਸਟ ਕਰਨੇ ਸੀ ਉਹਨਾਂ ਨੇ। ਅਤੇ ਜਦੋਂ ਮੈਂ ਉੱਠਿਆ ਤੇ ਮੈਨੂੰ ਡਾਕਟਰ ਨੇ ਕਿਹਾ, ਕਹਿੰਦਾ ਤੁਸੀਂ ਬੇਹੋਸ਼ ਸੀ? ਮੈਂ ਕਿਹਾ ਹਾਂਜੀ। ਕਹਿੰਦੇ ਤੁਸੀਂ ਬੇਹੋਸ਼ੀ ਵਿੱਚ ਪਤਾ ਕੀ ਕਹੀ ਜਾਂਦੇ ਸੀ? ਮੈਂ ਕਿਹਾ ਕੀ ਕਹੀ ਜਾਂਦੇ ਸੀ? ਕਲਗੀਆਂ ਵਾਲੇ ਪਾਤਸ਼ਾਹ ਆ ਜਾਓ, ਗੁਰੂ ਗੋਬਿੰਦ ਸਿੰਘ ਖੜ੍ਹੇ ਹੈ ਮੇਰੇ ਕੋਲ, ਗੁਰੂ ਗੋਬਿੰਦ ਸਿੰਘ ਖੜ੍ਹੇ, ਕਹਿੰਦੇ ਐਂ ਕਹਿੰਦੇ ਸੀ ਤੁਸੀਂ। ਅਤੇ ਮੈਨੂੰ ਮੇਰੇ ਸਿੰਘ ਨੇ ਵੀ ਦੱਸਿਆ, ਕਹਿੰਦੇ ਤੁਸੀਂ ਗੁਰੂ ਗੋਬਿੰਦ ਸਿੰਘ ਕਰ। ਅਤੇ ਮੈਂ ਇਸ ਗੱਲੋਂ ਬਹੁਤ ਖੁਸ਼ ਹੋਇਆ, ਮੈਂ ਕਿਹਾ ਸ਼ੁਕਰ ਹੈ ਜੇ ਮੈਂ ਬੇਹੋਸ਼ੀ ਵਿੱਚ ਗੁਰੂ ਗੋਬਿੰਦ ਸਿੰਘ ਦਾ ਨਾਂ ਲੈ ਰਿਹਾ ਸੀ, ਮੇਰੇ ਅੰਦਰ, ਮੇਰੇ ਸਭ ਕੌਨਸ਼ੀਅਸ ਵਿੱਚ, ਮੇਰਾ ਕੌਨਸ਼ੀਅਸ ਸੌਂ ਗਿਆ, ਪਰ ਮੇਰਾ ਅੰਦਰਲਾ ਜਿਹੜਾ ਦਿਮਾਗ ਹੈ, ਅਚੇਤ ਮੇਰਾ, ਉਹਦੇ 'ਚ ਗੁਰੂ ਗੋਬਿੰਦ ਸਿੰਘ ਦਾ ਨਾਂ ਸੀ। ਅਤੇ ਮੈਨੂੰ ਕੋਈ ਪਤਾ ਨਹੀਂ ਮੈਂ ਨਾਂ ਲੈ ਰਿਹਾ, ਪਰ ਕਹਿੰਦੇ ਤੁਸੀਂ ਉੱਚੀ ਉੱਚੀ ਗੁਰੂ ਗੋਬਿੰਦ ਸਿੰਘ ਕਹਿ ਰਹੇ ਸੀ। ਅਤੇ ਮੈਂ ਕਿਹਾ ਸ਼ੁਕਰ ਹੈ ਜੇ ਸੁਪਨੇ 'ਚ ਵੀ ਅਸੀਂ ਸੁੱਤਿਆਂ ਪਿਆਂ ਵੀ ਗੁਰੂ ਗੋਬਿੰਦ ਸਿੰਘ ਕਰ ਰਹੇ ਹਾਂ, ਅਤੇ ਇਹ ਸਾਡੇ 'ਤੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਹੀ ਹੈ। ਕਿਉਂਕਿ ਸਾਰਾ ਦਿਨ ਅਸੀਂ ਹੋਰ ਕੁਛ ਕਰਦੇ ਹੀ ਨਹੀਂ, ਗੁਰੂ ਗੋਬਿੰਦ ਸਿੰਘ ਕਰਦੇ ਰਹਿੰਦੇ ਹਾਂ, ਇਸੇ ਕਰਕੇ ਅਸੀਂ ਸੁੱਤੇ ਪਏ ਵੀ ਕਰੀ ਜਾਂਦੇ ਹਾਂ, ਬੇਹੋਸ਼ ਹੋਇਆ ਵੀ ਕਰੀ। ਅਤੇ ਮੈਂ ਬਹੁਤ ਧੰਨਵਾਦੀ ਹੋਇਆ, ਅੰਦਰੋਂ ਮੈਂ ਸ਼ੁਕਰਾਨਾ ਕੀਤਾ ਵੀ ਸ਼ੁਕਰ ਹੈ ਡਾਕਟਰ ਨੇ ਮੈਨੂੰ ਦੱਸਿਆ, ਅਤੇ ਮੈਨੂੰ ਅੰਦਰੋਂ ਖੁਸ਼ੀ ਹੋਈ ਕਿ ਮੈਂ ਬੇਹੋਸ਼ ਵਿੱਚ ਵੀ ਗੁਰੂ ਗੋਬਿੰਦ ਸਿੰਘ ਦਾ ਨਾਂ ਲੈ ਰਿਹਾ ਸੀ। ਇੱਦਾਂ ਹੀ ਬੰਦਾ ਮਰਦਾ ਗੁਰੂ ਗੋਬਿੰਦ ਸਿੰਘ ਕਰਦਾ ਮਰ ਜਾਏ ਤੇ ਸਾਡਾ ਭਲਾ ਹੋ ਜਾਏਗਾ, ਸਾਡਾ ਜੀਵਨ ਸਫਲ ਹੋ ਜਾਏਗਾ। ਜਿਉਂਦੇ ਵੀ ਕਰਦੇ ਰਹੇ ਤੇ ਮਰਦੇ ਵੀ ਗੁਰੂ ਗੋਬਿੰਦ ਸਿੰਘ ਦਾ ਨਾਂ ਲੈਂਦੇ ਰਹੇ। ਸੋ ਸਾਡੇ ਮਹਾਂਪੁਰਖਾਂ ਦਾ ਸਮਾਂ ਜਾਣ ਦਾ ਇਹਨਾਂ ਦਿਨਾਂ ਵਿੱਚ ਆਉਂਦਾ ਹੈ।
ਸੋ ਉਹਨਾਂ ਦੀ ਵੀ ਯਾਦ ਬੜੀ ਮਨ 'ਚ ਬਣੀ ਰਹਿੰਦੀ ਹੈ ਕਿ ਸੰਸਕਾਰ ਅਸੀਂ ਕੀਤਾ ਹੈ, 27 ਸਾਲ ਹੋ ਗਏ ਆ, ਉਹਨਾਂ ਨੇ ਇਸ ਪਾਸੇ ਲਾਇਆ ਅਤੇ ਲੱਗੇ ਰਹੀਏ, ਮਹਾਰਾਜ ਸਾਡੇ 'ਤੇ ਮਿਹਰ ਰੱਖ, ਕਲਗੀਧਰ ਜੀ ਦੀ ਕਿਰਪਾ ਸਾਡੇ 'ਤੇ ਵਰਤਦੀ ਰਹੇ। ਸਰਬ ਸੰਗਤਾਂ ਦਾ ਧੰਨਵਾਦ, ਜਿੱਥੋਂ ਜਿੱਥੋਂ ਦੂਰੋਂ ਨੇੜਿਓਂ ਚੱਲ ਕੇ ਆਇਓ। ਬਾਬਾ ਸੁਰਜੀਤ ਸਿੰਘ ਜੀ ਬਹੁਤ ਪਿਆਰ ਕਰਦੇ ਹਨ, ਬਹੁਤ ਪਿਆਰ ਸਤਿਕਾਰ, ਮੈਨੂੰ ਗਏ ਨੂੰ ਅਮਰੀਕਾ ਜਾਈਦਾ ਹੈ ਇਹਨਾਂ ਦੇ ਕੋਲ, ਇਹਨਾਂ ਨੇ ਸਾਨੂੰ ਬਹੁਤ ਪਿਆਰ ਸਤਿਕਾਰ ਦਿੱਤਾ ਹੈ। ਇੱਕ ਹੋਰ ਤੁਹਾਨੂੰ ਖੁਸ਼ਖਬਰੀ ਦੱਸਦਾ, ਸਾਡੀ ਖੁਸ਼ੀ ਵਾਲੀ ਗੱਲ ਹੈ, ਇੱਕ ਸਥਾਨ ਅਸੀਂ ਅਮਰੀਕਾ 'ਚ ਪਰਮੇਸ਼ਵਰ ਦੁਆਰ ਵੱਲੋਂ ਪਹਿਲਾਂ ਬਣਾਇਆ, ਦੂਸਰਾ ਆਸਟ੍ਰੇਲੀਆ ਵਿੱਚ ਜਗ੍ਹਾ ਖਰੀਦੀ, ਉਹ ਵੀ ਬਣ ਜਾਣਾ, ਇੱਕ ਹੋਰ ਸਥਾਨ ਅਸੀਂ ਅਮਰੀਕਾ 'ਚ ਬਣਾ ਰਹੇ ਹਾਂ, ਜਗ੍ਹਾ ਖਰੀਦ ਲਈਏ, ਬਣ ਗਿਆ ਉਹਦਾ ਸਾਰਾ, ਅਤੇ 6 ਮਹੀਨਿਆਂ ਵਿੱਚ ਅਸੀਂ ਉਹਦੀ ਓਪਨਿੰਗ ਗੁਰਦੁਆਰਾ ਸਾਹਿਬ ਦੀ ਕਰਾਂਗੇ। ਅਮਰੀਕਾ 'ਚ ਹੁਣ ਆਪਣੇ 2 ਸਥਾਨ ਹੋ ਜਾਣਗੇ ਮਹਾਰਾਜ ਸਾਹਿਬ ਦੀ ਕਿਰਪਾ ਨਾਲ। ਸੰਗਤ ਉੱਥੇ ਵੀ ਬਹੁਤ ਪਿਆਰ ਕਰਦੀ ਹੈ, ਜਦੋਂ ਮੈਂ ਜਾਣਾ, ਸੰਸਥਾ ਜਿੰਨਾ ਵੱਧ ਸਕਦਾ ਹੈ, ਜਿੰਨਾ ਕੁ ਗੁਰੂ ਘਰ ਪਰਮੇਸ਼ੁਰ ਦੁਆਰ ਦਾ ਪਰਿਵਾਰ ਵੱਡਾ ਹੁੰਦਾ ਹੈ, ਓਨਾ ਹੀ ਚੰਗਾ ਹੈ। ਬਾਕੀ ਗੁਰੂ ਸਾਹਿਬ ਨੇ ਵਧਾਉਣਾ ਹੈ, ਕਿਰਪਾ ਗੁਰੂ ਸਾਹਿਬ ਨੇ ਕਰਨੀ ਹੈ। ਸੋ ਬਾਬਾ ਜੀ ਬਹੁਤ ਪਿਆਰ ਸਤਿਕਾਰ ਹਮੇਸ਼ਾ ਕਰਦੇ ਆ, ਜਦੋਂ ਮੈਂ ਜਾਣਾ ਅਮਰੀਕਾ ਮੇਰੇ ਨਾਲ ਸਾਥ ਵੀ ਦਿੰਦੇ ਹੈ। ਮੇਰੇ ਨਾਲ ਸਾਜੀ ਸਿੰਘ ਐਦਕੀ ਗਏ ਨਹੀਂ ਸੀ, ਵੀਜ਼ੇ ਘੱਟ ਲੱਗੇ, ਬਾਬਾ ਜੀ ਦੇ ਸਿੰਘਾਂ ਨੇ ਮੇਰਾ ਬੜਾ ਸਾਥ ਦਿੱਤਾ। ਹੁਣ ਵੀ ਮੈਂ ਅਮਰੀਕਾ ਜਾਣਾ ਹੈ, ਜਥਾ ਇਹਨਾਂ ਦਾ ਹੀ ਰੱਖਣਾ ਨਾਲ, ਸਾਜੀ ਸਿੰਘ ਉਹਨਾਂ ਨੂੰ ਮੈਂ ਕਿਹਾ, ਮੈਂ ਕਿਹਾ ਚਲੋ ਤੁਸੀਂ ਨਾਲ ਲੱਗਿਓ। ਸਾਰੇ ਹੀ ਬਾਬਾ ਜੀ ਦੇ ਨਾਲ ਦੇ ਬੱਚੇ ਬੜੇ ਪਿਆਰੇ ਹੈ, ਬੜੇ ਪਿਆਰ ਨਾਲ ਜ਼ਿੰਮੇਵਾਰੀਆਂ ਨਿਭਾਉਂਦੇ ਹੈ। ਸੋ ਗੁਰੂ ਸਾਹਿਬ ਮੇਰ ਰੱਖਣ, ਇਸੇ ਤਰ੍ਹਾਂ ਅਸੀਂ ਸਾਰੀ ਜ਼ਿੰਦਗੀ, ਮੈਂ ਮਰ ਦੇ ਚਰਨਾਂ 'ਚ ਇਹੋ ਹੀ ਅਰਦਾਸ ਕਰਦਾ, ਕੋਈ ਲਾਲਚ ਨਾ ਆਵੇ। ਮੈਂ ਸਾਰੀ ਜ਼ਿੰਦਗੀ 1 ਰੁਪਈਏ ਦੀ ਜਾਇਦਾਦ ਨਹੀਂ ਬਣਾਈ ਆਪਣੇ, ਨਾ ਕੁਛ ਨਹੀਂ ਬਣਾਇਆ। ਅਮਰੀਕਾ ਗੁਰਦੁਆਰੇ 2 ਬਣਾਏ, ਮੈਂ ਕਿਤੇ ਨਾ ਆਪਣਾ ਨਹੀਂ ਪੈਣ ਦਿੱਤਾ, ਮੈਨੂੰ ਨਹੀਂ ਚਾਹੀਦਾ, ਕੱਲ੍ਹ ਲੜ ਪੈਣ ਸਾਰਾ ਸਾਂਭ ਲੈਣ, ਕਲੇਸ਼ ਕੋਈ ਪੈ ਜਾਏ ਨਾ ਤੇ ਮੇਰੇ ਨਾਂ ਕਿਤੇ ਕੋਈ ਪੇਪਰ ਨਹੀਂ ਵੀ ਸਾਡਾ ਹੀ ਕੋਈ ਜਗ੍ਹਾ ਹੈ। ਸੰਗਤ ਦੇ ਨੇ, ਸੰਗਤ ਦੇ ਰਹਿਣ, ਤੇ ਨਾਲ ਸਾਰੀ ਜ਼ਿੰਦਗੀ ਮਹਾਰਾਜ ਦਾ ਜਸ ਗਾਇਆ, ਗਾਉਂਦੇ ਰਹੀਏ। ਸਰੀਰ ਦੀਆਂ ਦਿੱਕਤਾਂ ਮਾੜੀਆਂ ਮੋਟੀਆਂ ਆਉਂਦੀਆਂ ਨੇ, ਇਹ ਵੀ ਤੇ ਸੇਵਾ 'ਚ ਹੀ ਲੱਗ ਰਿਹਾ ਨਾ, ਸਰੀਰ ਵੀ ਤੇ ਸੇਵਾ 'ਚ ਹੀ ਲੱਗ ਰਿਹਾ। ਮੈਂ ਹੀ ਮੰਨਦਾ ਵੀ ਸੇਵਾ ਹੀ ਹੈ, ਸਾਰੀ ਸੇਵਾ ਹੀ ਕਰਦੇ ਰਹੀਏ। ਇਸੇ ਤਰ੍ਹਾਂ ਸਾਰੀ ਜ਼ਿੰਦਗੀ ਸੇਵਾ ਕਰਦਿਆਂ ਲੰਘ ਜਾਏ, ਗੁਰੂ ਸਾਹਿਬ ਮਿਹਰ ਰੱਖਣ। ਚੌਂਕੜਾ ਮਾਰ ਕੇ ਬਹੀਏ, ਇਹ ਵੀ ਸਾਡਾ ਭਜਨ ਹੋਵੇ। ਕੀਰਤਨ ਕਰੀਏ, ਇਹ ਵੀ ਸਾਡਾ ਭਜਨ ਹੋਵੇ। ਸਾਡੀ ਬੰਦਗੀ ਹੈ, ਜਦੋਂ ਅਸੀਂ ਕੀਰਤਨ ਕਰਦੇ ਹਾਂ, ਮਹਾਰਾਜ ਦਾ ਜਸ ਗਾਉਂਦੇ ਹਾਂ, ਸਾਡੀ ਇਹੋ ਬੰਦਗੀ ਹੈ। ਨੌਜਵਾਨ ਬੱਚੇ ਸੁਧਰਦੇ ਨੇ, ਨਸ਼ੇ ਛੱਡਦੇ ਨੇ, ਅੰਮ੍ਰਿਤਧਾਰੀ ਬਣਦੇ ਨੇ, ਜਿਹੜੀ ਖੁਸ਼ੀ ਫਿਰ ਮੈਨੂੰ ਹੁੰਦੀ ਹੈ, ਮੈਂ ਦੱਸ ਨਹੀਂ ਸਕਦਾ। ਗੁਰੂ ਸਾਹਿਬ ਇਸੇ ਤਰ੍ਹਾਂ ਮੇਰ ਰੱਖਣ। ਸਾਰੀ ਸੰਗਤ ਨੂੰ ਬੇਨਤੀ ਹੈ, ਪ੍ਰਸ਼ਾਦਾ ਛਕ ਲਿਓ, ਜਥੇ ਵਾਲੇ ਸਾਰੇ ਛਕ ਲੈਣ, ਅਤੇ ਅਸੀਂ ਵੀ ਚਾਹ ਪਾਣੀ ਪੀ ਲਈਏ। ਕਾਲ ਨਾ ਕਰਿਓ, ਮਿਲਣਾ ਹੋਇਆ ਮਿਲ ਕੇ ਜਾਇਓ, ਪਰ ਪ੍ਰਸ਼ਾਦਾ ਪਾਣੀ ਛਕ ਕੇ ਫਿਰ ਆਰਾਮ ਨਾਲ, ਉੱਥੇ ਗਰਮੀ ਬਹੁਤ ਹੈ, ਬਾਹਰ ਟਾਈਮ ਲੱਗ ਜਾਣਾ, 1/2 ਘੰਟਾ ਘੱਟ ਤੋਂ ਘੱਟ ਲੱਗ ਜਾਣਾ। ਪਹਿਲਾਂ ਪ੍ਰਸ਼ਾਦਾ ਪਾਣੀ ਛਕੋ, ਠੰਡੇ ਥਾਂ 'ਤੇ ਆਰਾਮ ਨਾਲ ਬੈਠੋ, ਫਿਰ ਬਾਅਦ 'ਚ ਮਿਲ ਲਿਓ ਆਰਾਮ ਨਾਲ। ਅਤੇ ਸਾਰੀ ਸੰਗਤ ਦਾ ਧੰਨਵਾਦ, ਕੋਈ ਰਸਨਾ ਵਾਂਝੀ ਨਾ ਰਹੇ, ਸਲੋਕ ਹੀ ਪੜ੍ਹ ਲਈ ਨਾ, ਸਮਾਂ ਕਾਫੀ ਹੋ ਗਿਆ। ਅਤੇ ਗੱਜ ਕੇ ਹੁਣ ਆਪਾਂ ਸਾਰੇ ਚੜ੍ਹਦੀ ਕਲਾ ਦੇ ਨਾਲ ਹਾਜ਼ਰੀ ਭਰਿਓ। ਆਪਣਾ ਦੀਵਾਨ ਆਉਣਾ ਹੈ ਸੰਗਰਾਮ ਦਾ, 15 ਨੂੰ ਵੱਧ ਚੜ੍ਹ ਕੇ ਪਹੁੰਚ ਕੇ ਸਾਰੇ ਆਪਾਂ ਲਾਹਾ ਲਵਾਂਗੇ। ਵਾਹਿਗੁਰੂ ਧੰਨ, ਵਾਹਿਗੁਰੂ ਜੀ, ਵਾਹਿਗੁਰੂ ਧੰਨ, ਵਾਹਿਗੁਰੂ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਲਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਇੰਨੀ ਨਾਮ ਧਿਆਇਆ ਗਏ ਮੁਸਕਤ ਕਾਲ ਜਿੰਨੀ ਨਾਮ ਲਿਆ ਮੁਸਕਤ ਕਾਲ ਮੁਕਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੋਲੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਉਹਦੇ ਆ ਕੇ ਸੁਹਮਾਰੀ ਜੀਓ ਪਿੰਡ ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣ ਮੇਰਾ ਵਾਹਿਗੁਰੂ
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਮਾਉਨ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਬ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਣ ਜਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸ ਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹਰ ਐਤਵਾਰ ਦੀ ਤਰ੍ਹਾਂ ਸੰਗਤਾਂ ਨੇ ਗੁਰਦੁਆਰਾ ਪਰਮੇਸ਼ਰ ਦੁਆਰ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਆਪ ਜੀ ਦੇ ਜਥਿਆਂ ਨੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਹਰੀ ਜਸ ਕੀਰਤਨ ਗੁਰਮਤ ਦੀਆਂ ਵਿਚਾਰਾਂ ਹੋਈਆਂ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਲੰਗਰਾਂ ਵਿੱਚ ਸੇਵਾਵਾਂ ਕੀਤੀਆਂ ਸੇਵਕਾਂ ਦੀ ਕੀਤੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਸਾਰੀਆਂ ਸੰਗਤਾਂ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਸਤਿਗੁਰੂ ਜੀ ਭਾਈ ਸਾਹਿਬ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਰੀਰਕ ਤੰਦਰੁਸਤੀ ਬਖਸ਼ਣੀ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਕਾਕਾ ਪਵਨ ਜੋਤ ਸਿੰਘ ਸਰਦਾਰ ਦਲਵੀਰ ਸਿੰਘ ਸਿਕੰਦਰ ਸਿੰਘ ਸਰਦਾਰ ਨਿਸ਼ਾਨ ਸਿੰਘ ਐਨ ਪੀ ਸਿੰਘ ਰਵਜੋਤ ਸਿੰਘ ਜਸ਼ਨਪ੍ਰੀਤ ਸਿੰਘ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਸੇਵਕ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਮਨ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਗੁਰਮਤ ਦੀ ਸੋਝੀ ਬਖਸ਼ਣੀ ਜੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਕਿਰਪਾ ਕਰੋ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ
ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਧੰਨ ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਵਾਂ ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਸਾਧ ਸੰਗਤ ਕੈ ਸੰਗ ਵਸੈ ਵੱਡ ਭਾਗੀ ਪਾਏ ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਸਾਧ ਸੰਗਤ ਕੈ ਸੰਗ ਵਸੈ ਵੱਡ ਭਾਗੀ ਪਾਏ। ਸੁਣ ਸੁਣ ਜੀਵੈ ਦਾਸ ਤੁਮ ਬਾਣੀ ਜਨ ਆਖੀ ਪ੍ਰਗਟ ਭਈ ਸਭ ਲੋ ਮਹਿ ਸੇਵਕ ਕੀ ਰਾਖੀ ਰਹਾਉ ਅਗਨ ਸਾਗਰ ਤੇ ਕਾਢਿਆ ਪ੍ਰਭ ਜਲਨ ਬੁਝਾਈ ਅੰਮ੍ਰਿਤ ਨਾਮ ਜਲ ਸੰਚਿਆ ਗੁਰ ਭੇ ਸਹਾਈ ਜਨਮ ਮਰਨ ਦੁੱਖ ਕਾਟਿਆ ਸੁਖ ਕਾ ਥਾਨ ਪਾਇਆ ਕਾਟੀ ਸਿਲਕ ਭ੍ਰਮ ਮੋਹ ਕੀ ਆਪਣੇ ਪ੍ਰਭ ਪਾਇਆ ਮਤ ਕੋਈ ਜਾਣੋ ਅਵਰ ਕਛ ਸਭ ਪ੍ਰਭ ਕੈ ਹਾਥ ਸਰਬ ਸੂਖ ਨਾਨਕ ਪਾਏ ਸੰਗ ਸੰਤਨ ਸਾਥ ਮਤ ਕੋਈ ਜਾਣੋ ਅਵਰ ਕਛ ਸਭ ਪ੍ਰਭ ਕੈ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੋ ਆਏ ਮਹਾਂਪੁਰਖਾਂ ਦਾ ਸੰਗਤ ਨੂੰ ਬੇਨਤੀ ਕਿ ਪਿਆਰ ਦੇ ਨਾਲ ਬੈਠ ਜਾਓ, ਇੱਕ ਦੋ ਮਿੰਟ ਲੱਗਣੇ ਨੇ। ਸੋ ਜਿਹੜੇ ਮਹਾਂਪੁਰਖ ਆਏ ਨੇ ਉਹਨਾਂ ਦਾ ਸਨਮਾਨ ਹੋਵੇਗਾ। ਸੋ ਬਾਬਾ ਸੁਰਜੀਤ ਸਿੰਘ ਜੀ ਅਮਰੀਕਾ ਵਾਲੇ, ਉਹਨਾਂ ਨੂੰ ਬੇਨਤੀ ਉਹ ਆ ਕੇ ਸਨਮਾਨ ਪ੍ਰਾਪਤ ਕਰਨ। ਇਸੇ ਤਰ੍ਹਾਂ ਬਾਬਾ ਕੁਲਵੰਤ ਸਿੰਘ ਬੀੜ ਬਹਿਮਣ ਬਠਿੰਡੇ ਤੋਂ, ਉਹ ਵੀ ਆਏ ਸੰਗਤ ਵਿੱਚ। ਭਾਈ ਓਂਕਾਰ ਸਿੰਘ, ਉਹ ਵੀ ਸਨਮਾਨ ਪ੍ਰਾਪਤ ਕਰ ਲੈਣ। ਬੋਲੇ ਸੋ ਨਿਹਾਲ ਬਾਬਾ ਕੁਲਵੰਤ ਸਿੰਘ ਬੋਲੇ ਸੋ ਨਿਹਾ। ਸੋ ਸੰਗਤ ਨੂੰ ਬੇਨਤੀ ਹੈ ਕਿ ਹੁਣ ਸਾਰੇ ਪਿਆਰ ਦੇ ਨਾਲ ਜੋ ਕੜਾਹ ਪ੍ਰਸ਼ਾਦ ਪ੍ਰਾਪਤ ਕਰ ਲਓ ਜੀ, ਉਸ ਤੋਂ ਬਾਅਦ ਫਿਰ ਸਾਰੀਆਂ ਸੰਗਤਾਂ ਨੇ ਲੰਗਰ ਹਾਲ ਵਿੱਚ ਬੈਠ ਕੇ ਪ੍ਰਸ਼ਾਦਾ ਪਾਣੀ ਛਕਣਾ। ਤੇ ਉਸ ਤੋਂ ਬਾਅਦ ਜਿਨ੍ਹਾਂ ਸੰਗਤਾਂ ਨੇ ਭਾਈ ਸਾਹਿਬ ਨੂੰ ਮਿਲਣਾ ਹੋਵੇ, ਸੰਗਤ ਨੂੰ ਬੇਨਤੀ ਪਹਿਲਾਂ ਸਾਰੇ ਲੰਗਰ ਹਾਲ ਵਿੱਚ ਬੈਠ ਕੇ